कुसुम बसंत गणंत नयाव राव सास किरण उदर सागर को गंग तरंग अंत को पावे रुद्र ध्यान ज्ञान सतगुर के काब जन पल उन्ह जोगा पल्ले अमरदास गुण तेरे तेरी उपमा तोहे बनयावे पल्ले अमरदास गुण तेरे तोहे बनयावे वाहिगुरु जी का खालसा वाहिगुरु जी की फतेह। परम सत्कारयोग दीन दुनी के मालक सतगुरु शब्द गुरु धन धन श्री गुरु ग्रंथ साहिब सचे पातशाह महाराज दातार सतगुरु जी दे सजे हुए पावन दरबार दियां हाजरियां भर रहे गुरुद्वारा श्री बंगला साहिब तो दूर दराज थावां ते बैठ के मीडिये दे साधन राही सतगुरु सचे पातशाह जी दी अमृतमई पावन बाणी नाल अमृत वेले तो सांझ मना रहे समूह सत संगी गुरु प्यारियो अकाल पुरख वाहिगुरु जी ने अपार बख्शिश कृपा कीती है सत संग करन दा ए सुभाग मौका समा वाहिगुरु जी ने बख्शिश करदिया होया साडे सारिया दी झोली विच पाया है जिस सदका गुरु की पावन बाणी दे पाठ कीर्तन बाणी दी विचार दे नाल असी सारे ही किसे ना किसे रूप विच जुड़न दा यतन कर रहे। गरीब नवाज तीसरे पातशाह धन धन गुरु अमरदास महाराज जी का पवित्र उपदेश अष्टपदियां दे रूप विच जिन्हां दी लड़ीवार कथा विचार आप सरबत संतां बड़े प्यार सत्कार एकाग्रता दे नाल श्रवण करदे हो। सत्कारयोग भाई साहब जी ने गुरु अमरदास महाराज पातशाह जी दी उच्चारण कीती हुई पावन अष्टपदी दे पहले चार बंद बड़े प्यार सत्कार नाल सानू पढ़ के सुनाए हन। सतगुरु जी इस अष्टपदी दे रहाओ वाले बंद विच बख्शिश करदे आ फरमाउंदे हन हजूर आखदे हर जी तू आपे रंग चढ़ाए। रंग दा अर्थ है प्यार। जदों धन गुरु ग्रंथ साहिब महाराज जी दी पावन बाणी विच रंग शब्द नूं परिभाषित कीता गया है ਤਾਂ ਗਰੀਬ ਨਵਾਜ ਨੇ ਦੋ ਸ਼ਬਦ ਜਿੱਥੇ ਵੀ ਰੰਗ ਦੀ ਗੱਲ ਆਈ ਦੋ ਸ਼ਬਦਾਂ ਦੀ ਵਰਤੋਂ ਕੀਤੀ ਹੈ ਇੱਕ ਮਜੀਠ ਇੱਕ ਕਸੁੰਮ। ਮਜੀਠ ਦੇ ਰੰਗ ਨੂੰ ਪੱਕਾ ਰੰਗ ਕਸੁੰਬੇ ਦੇ ਰੰਗ ਨੂੰ ਕੱਚਾ ਰੰਗ। ਮਜੀਠ ਦੇ ਰੰਗ ਦੀ ਖਾਸੀਅਤ ਇਹ ਹੈ ਜਿਸ ਕੱਪੜੇ ਉੱਤੇ ਰੰਗ ਚੜਦਾ ਹੈ ਕੱਪੜਾ ਹੰਡ ਜਾਂਦਾ ਹੈ ਪੁਰਾਣਾ ਹੋ ਜਾਂਦਾ ਹੈ ਜੀਰਣ ਹੋ ਜਾਂਦਾ ਹੈ ਫਟ ਜਾਂਦਾ ਹੈ ਪਰ ਰੰਗ ਵਿੱਚ ਫਿੱਕ ਨਹੀਂ ਪੈਂਦਾ ਰੰਗ ਜਿਉਂਦਾ ਤਿਉਂ ਰਹਿੰਦਾ। ਕਸੁੰਬੇ ਦੇ ਰੰਗ ਵਿੱਚ ਕਮੀ ਇਹ ਹੈ ਵੀ ਉਹ ਵੇਖਣ ਨੂੰ ਅੱਖਾਂ ਨੂੰ ਬੜਾ ਸ਼ੋਖ ਲੱਗਦਾ ਹੈ ਤਿੱਖਾ ਲੱਗਦਾ ਹੈ ਗੂੜਾ ਲੱਗਦਾ ਹੈ ਪਰ ਉਹ ਫਿੱਕਾ ਪੈ ਜਾਂਦਾ ਹੈ ਧੋਤਿਆ ਹੋਇਆ ਛੇਤੀ ਉਤਰ ਜਾਂਦਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੇ ਪੱਕੇ ਰੰਗ ਦੀ ਰੱਬ ਦੇ ਨਾਮ ਗੁਣਾਂ ਦੇ ਰੰਗ ਦੀ ਤੁਲਨਾ ਜਿਹੜੀ ਹੈ ਉਹ ਮਜੀਠ ਨਾਲ ਕੀਤੀ ਹੈ ਤੇ ਜੋ ਮਾਇਆਵੀ ਰੰਗ ਹਨ ਵਿਕਾਰੀ ਔਗਣਾਂ ਦੇ ਰੰਗ ਹਨ ਝੂਠੇ ਪ੍ਰਭਾਵ ਮਨ ਉੱਤੇ ਪੈਂਦੇ ਹਨ ਉਹਨਾਂ ਦੀ ਤਸ਼ਵੀ ਉਹਨਾਂ ਦੀ ਤੁਲਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਕਸੁੰਬੇ ਦੇ ਰੰਗ ਨਾਲ ਕੀਤੀ ਗਈ ਹੈ। ਦਾਤਾ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਵਿੱਚ ਇਹ ਬਚਨ ਕਰਦੇ ਹਨ ਕੱਚਾ ਰੰਗ ਕਸੁੰਬ ਕਾ ਥੋੜਿਆ ਦਿਨ ਚਾਰ ਜੀਓ। ਜਿਹੜਾ ਕਸੁੰਬੇ ਦਾ ਰੰਗ ਹੈ ਕੱਚਾ ਹੈ ਥੋੜੇ ਸਮੇਂ ਦਾ ਹੈ ਥੋੜਾ ਸਮਾਂ ਇਸ ਦੀ ਹੋਂਦ ਰਹਿੰਦੀ ਫਿੱਕਾ ਹੋ ਜਾਂਦਾ ਹੈ ਲਹਿ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਇਸ ਦੀ ਉਮਰਾ ਕੋਈ ਬਹੁਤੀ ਨਹੀਂ, ਇਹ ਬਹੁਤਾ ਲੰਬਾ ਸਮਾਂ ਨਹੀਂ ਚੱਲਦਾ, ਥੋੜੜਿਆ ਦਿਨ ਚਾਰ ਜੀਓ, ਚਾਰ ਦਿਨ ਦੀ ਬਾਤ ਹੁੰਦੀ ਹੈ ਇਸ ਦੀ। ਅੱਖਾਂ ਨੂੰ ਚੰਗਾ ਲੱਗਦਾ, ਗੂੜਾ ਹੈ ਪਰ ਉਤਰਦਾ ਛੇਤੀ ਹੈ। ਪਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੇ ਮਜੀਠ ਰੰਗ ਦੀ ਗੱਲ ਕੀਤੀ ਤਾਂ ਉਸ ਵੇਲੇ ਫਰਮਾਇਆ, ਤੇਰਾ ਏਕੋ ਨਾਮ ਮਜੀਠੜਾ, ਰਤਾ ਮੇਰਾ ਚੋਲਾ, ਸਾਧ ਰੰਗ ਢੋਲਾ। ਇਹ ਵਾਹਿਗੁਰੂ, ਤੇਰਾ ਜਿਹੜਾ ਨਾਮ ਮਜੀਠ ਦਾ ਪੱਕਾ ਰੰਗ ਵਰਗਾ ਹੈ, ਮੇਰੇ ਸਰੀਰ ਦਾ, ਮੇਰੀ ਕਾਇਆ ਦਾ ਚੋਲਾ, ਮੇਰੇ ਜੀਵਨ ਦਾ ਚੋਲਾ ਰੰਗਿਆ ਗਿਆ ਤੇਰੇ ਨਾਮ ਦੇ ਮਜੀਠ ਪੱਕੇ ਰੰਗ ਦੇ ਵਿੱਚ। ਤੇ ਇਹ ਰੰਗ ਸਾਧ ਰੰਗ, ਸਾਧ ਦਾ ਅਰਥ ਹੁੰਦਾ ਸਦਾ ਰਹਿਣ ਵਾਲਾ, ਕਾਇਮ ਰਹਿਣ ਵਾਲਾ, ਇਹ ਰੰਗ ਉਤਰਦਾ ਨਹੀਂ। ਕਿਉਂਕਿ ਮਹਾਰਾਜ ਨੇ ਬਾਣੀ ਚ ਫਰਮਾਇਆ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ। ਉਸ ਪਰਮਾਤਮਾ ਦੀ ਇਬਾਦਤ ਦਾ, ਬੰਦਗੀ ਦਾ, ਭਗਤੀ ਦਾ, ਪਿਆਰ ਦਾ ਰੰਗ ਕਦੇ ਮਨੁੱਖ ਦੀ ਸੁਰਤ ਤੋਂ ਉਤਰਦਾ ਨਹੀਂ, ਲਹਿੰਦਾ ਨਹੀਂ, ਬਸ਼ਰਤੇ ਗੁਰੂ ਜਿਸ ਨੂੰ ਇਸ ਰੰਗ ਦੀ ਸੋਝੀ ਦੇ ਦਿੰਦਾ, ਗੁਰੂ ਲਲਾਰੀ ਬਣ ਕੇ ਸਤ ਸੰਗ ਦੇ ਮੱਟ ਵਿੱਚ ਪਾ ਕੇ ਜਿਸ ਦੀ ਸੁਰਤ ਨੂੰ ਇਸ ਰੰਗ ਦੇ ਵਿੱਚ ਰੰਗ ਦਿੰਦਾ ਹੈ। ਸਤਿਗੁਰੂ ਦੇ ਪਿਆਰ ਵਾਲਿਓ, ਮਨੁੱਖ ਕੱਪੜਾ ਖਰੀਦਣ ਵਾਸਤੇ ਕੱਪੜੇ ਦੀ ਦੁਕਾਨ ਤੇ ਜਾਂਦਾ ਹੈ, ਬੜੇ ਮਹਿੰਗੇ, ਬੜੇ ਚੰਗੇ, ਬੜੀ ਕੁਆਲਿਟੀ ਦੇ ਕਈ ਕੱਪੜਿਆਂ ਦੇ ਥਾਂ ਦੁਕਾਨਦਾਰ ਕੱਢ ਕੇ ਮਨੁੱਖ ਦੇ ਅੱਗੇ ਰੱਖਦੇ, ਦੱਸਦਾ ਹੈ ਹਰ ਕੱਪੜੇ ਦੀ ਕੁਆਲਿਟੀ। ਖਰੀਦਣ ਵਾਲੇ ਨੂੰ ਕਹਿੰਦਾ ਹੈ ਦੁਕਾਨਦਾਰ, ਗਾਹਕ ਨੂੰ ਆਖਦਾ ਹੈ, ਪ੍ਰਭਾਵਿਤ ਕਰਦਾ ਹੈ, ਹਰ ਇੱਕ ਕੱਪੜੇ ਦੀ ਕੁਆਲਿਟੀ ਦੱਸਦਾ ਹੈ, ਕਹਿੰਦਾ ਇਹ ਫਲਾਨੀ ਫਰਮ ਦਾ, ਫਲਾਨੀ ਕੰਪਨੀ ਨੇ ਬਣਾਇਆ ਹੈ ਕੱਪੜਾ, ਬੜਾ ਵਧੀਆ ਹੈ, ਜਿਹੋ ਜਿਹਾ ਤੁਹਾਡਾ ਬਜਟ ਹੈ ਉਸ ਹਿਸਾਬ ਦੇ ਨਾਲ ਸਭ ਤੋਂ ਵਧੀਆ ਕੱਪੜਾ, ਕੁਆਲਿਟੀ ਦਾ ਕੱਪੜਾ ਇਹ ਹੈ, ਇਹ ਬੜਾ ਹੰਡਦਾ ਹੈ, ਇਹਨੂੰ ਪਹਿਨ ਕੇ ਬੰਦੇ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ, ਇਹ ਤਨ ਨੂੰ ਬੜੀ ਸਹੂਲਤ ਦੇਣ ਵਾਲਾ ਹੈ, ਬੜੀਆਂ ਖੂਬੀਆਂ ਉਹ ਗਿਣਦਾ ਹੈ। ਮਨੁੱਖ ਦੇ ਮਨ ਨੂੰ ਉਹ ਖੂਬੀਆਂ, ਉਹ ਗੁਣ ਬੜੇ ਚੰਗੇ ਲੱਗੇ ਵੀ ਕੱਪੜਾ ਬੜਾ ਵਧੀਆ ਹੈ, ਪਰ ਜਿਸ ਵੇਲੇ ਉਹਦੇ ਰੰਗ ਨੂੰ ਪਸੰਦ ਕਰਨ ਦੀ ਗੱਲ ਆਈ ਤਾਂ ਉਸ ਵੇਲੇ ਗਾਹਕ ਨੇ ਕੋਈ ਗੱਲ ਦੁਕਾਨਦਾਰ ਨੂੰ ਆ ਕੇ ਕਹਿਣ ਲੱਗਿਆ, ਮੈਨੂੰ ਬਾਕੀ ਤਾਂ ਸਾਰਾ ਕੁਝ ਵਧੀਆ ਲੱਗਿਆ, ਕੱਪੜਾ ਹੰਢਣ ਵਾਲਾ ਵੀ ਹੈ, ਚੰਗਾ ਵੀ ਹੈ, ਛੇਤੀ ਖਰਾਬ ਨਹੀਂ ਹੋਵੇਗਾ, ਸਰੀਰ ਨੂੰ ਸਹੂਲਤ ਦੇਣ ਵਾਲਾ ਵੀ ਹੈ, ਪਰ ਕੀ ਕਰਾਂ ਮੈਨੂੰ ਇਹਦਾ ਰੰਗ ਪਸੰਦ ਨਹੀਂ ਆਉਂਦਾ, ਮੈਂ ਤੇਰੀਆਂ ਦੱਸੀਆਂ ਸਾਰੀਆਂ ਖੂਬੀਆਂ ਨਾਲ ਸਹਿਮਤ ਹਾਂ, ਪਰ ਇਹਦਾ ਰੰਗ ਮੈਨੂੰ ਜਚਿਆ ਨਹੀਂ, ਕੋਈ ਹੋਰ ਰੰਗ ਵਿੱਚ ਵਿਖਾਓ, ਕੋਈ ਹੋਰ ਰੰਗ ਹੋਵੇ ਤਾਂ ਦੱਸੋ। ਮਨੁੱਖ ਨੂੰ ਸਾਰੀਆਂ ਖੂਬੀਆਂ ਜਚ ਗਈਆਂ ਨੇ ਕੱਪੜੇ ਦੀ, ਪਰ ਉਹਦਾ ਰੰਗ ਨਹੀਂ ਜਚਿਆ, ਇਸ ਕਰਕੇ ਸਾਰੀਆਂ ਖੂਬੀਆਂ ਹੁੰਦਿਆਂ ਵੀ ਉੱਥੇ ਛੱਡ ਦਿੱਤਾ, ਕਹਿਣ ਲੱਗਿਆ ਨਹੀਂ ਇਸ ਰੰਗ ਵਿੱਚ ਮੈਂ ਕੱਪੜਾ ਨਹੀਂ ਪਹਿਨਣਾ ਚਾਹੁੰਦਾ, ਇਹ ਰੰਗ ਮੈਨੂੰ ਚੰਗਾ ਨਹੀਂ ਲੱਗਦਾ। ਮਨੁੱਖ ਦੀ ਨਜ਼ਰ ਨੂੰ ਰੰਗ ਚੰਗਾ ਨਹੀਂ ਲੱਗਿਆ, ਬਾਕੀ ਸਾਰੇ ਖੂਬੀਆਂ, ਕੱਪੜੇ ਦੀ ਕੁਆਲਿਟੀ, ਕਿਹਨੇ ਬਣਾਇਆ, ਉਹਨੂੰ ਕਿੰਨੀ ਸਹੂਲਤ ਹੈ ਪਹਿਨਣ ਵਾਸਤੇ, ਉਹ ਸਾਰੀਆਂ ਛੱਡ ਦਿੱਤੀਆਂ, ਕਿਉਂਕਿ ਅੱਖਾਂ ਨੂੰ ਰੰਗ ਚੰਗਾ ਨਹੀਂ ਲੱਗਿਆ, ਭਾਇਆ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਪੜ੍ਹੀਏ। ਧੰਨ ਗੁਰੂ ਨਾਨਕ ਮਹਾਰਾਜ ਆਪਣੇ ਮੁਬਾਰਕ ਉਪਦੇਸ਼ ਵਿੱਚ ਰਾਗ ਤਿਲੰਗ ਵਿੱਚ ਬਖਸ਼ਿਸ਼ ਕਰਦਿਆਂ ਫਰਮਾਉਂਦੇ ਨੇ, ਇਹ ਤਨ ਮਾਇਆ ਪਾਹਿਆ ਪਿਆਰੇ, ਮਾਇਆ ਦੀ ਪਾਹ ਦਿੱਤੀ ਹੈ ਤਨ ਨੂੰ, ਤਨ ਨੂੰ ਚੋਲਾ ਕਿਹਾ ਨਾ ਗੁਰੂ ਗ੍ਰੰਥ ਸਾਹਿਬ ਨੇ, ਚੋਲਾ ਜਿਹੜਾ, ਚੋਲੇ ਦਾ ਭਾਵ ਹੁੰਦਾ ਵੀ ਜਿਹੜਾ ਵਸਤਰ ਅਸੀਂ ਤਨ ਤੇ ਪਹਿਨਦੇ, ਹੰਢਦਾ ਹੈ ਹੌਲੀ ਹੌਲੀ, ਹੰਢਦਿਆਂ ਹੰਢਦਿਆਂ ਪੁਰਾਣਾ ਹੋ ਜਾਂਦਾ, ਹਟ ਜਾਂਦਾ, ਫਿਰ ਲਾਹ ਦਈਦਾ, ਦੂਸਰਾ ਪਹਿਨ ਲਈਦਾ, ਗੰਦਾ ਵੀ ਹੁੰਦਾ, ਮੈਲਾ ਵੀ ਹੁੰਦਾ, ਫਟਦਾ ਵੀ ਹੈ, ਹੰਢਦਾ ਵੀ ਹੈ, ਬੜਾ ਕੁਝ ਹੈ, ਇਹਨੂੰ ਧੋਈਦਾ ਵੀ ਹੈ, ਉਜਲਾ ਵੀ ਕਰੀਦਾ, ਤਨ ਦੇ ਕੱਪੜਿਆਂ ਨਾਲ ਇਹੋ ਵਿਹਾਰ ਨਹੀਂ ਹੁੰਦਾ, ਹਰ ਵੇਲੇ ਇਹਨਾਂ ਗੰਦੇ ਹੋਣਾ, ਇਹਨਾਂ ਨੂੰ ਧੋਣਾ, ਫਿਰ ਗੰਦੇ ਹੋਣਾ, ਧੋਣਾ ਪੈਣਾ, ਹੰਢਦਾ ਰਹਿਣਾ, ਇਸ ਲਈ ਜਿਉਂ ਜਿਉਂ ਇਸ ਨੇ ਹੰਢਦੇ ਜਾਣਾ, ਧੋਤੇ ਜਾਣਾ, ਸਾਫ਼ ਹੁੰਦੇ ਜਾਣਾ, ਗੰਦੇ ਹੁੰਦੇ ਜਾਣਾ, ਫਿਰ ਧੋਤੇ ਜਾਣਾ, ਇਧਰ ਉਧਰ ਵਿਚਰਦਿਆਂ, ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਹਰ ਜਗ੍ਹਾ ਦੇ ਉੱਤੇ ਤੇ ਦਾਗ ਵੀ ਲੱਗਣੇ ਨੇ, ਇਸ ਨੂੰ ਸਾਫ਼ ਵੀ ਕਰਨਾ ਹੈ, ਫਿਰ ਇਸ ਨੂੰ ਧੋਦਿਆਂ, ਹੰਢਾਉਂਦਿਆਂ, ਪਹਿਨਦਿਆਂ ਇਸ ਨੇ ਪੁਰਾਣੇ ਹੁੰਦੇ ਜਾਣਾ, ਜਿਉਂ ਜਿਉਂ ਪੁਰਾਣਾ ਹੁੰਦਾ ਜਾਏਗਾ, ਜੀਰਨ ਕਮਜ਼ੋਰ ਹੁੰਦਾ ਜਾਏਗਾ, ਤੇ ਜਦੋਂ ਕਮਜ਼ੋਰ ਹੋ ਜਾਂਦਾ ਉਦੋਂ ਫਟ ਜਾਂਦਾ, ਪਾੜ ਜਾਂਦਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਸਰੀਰ ਨੂੰ ਚੋਲਾ ਕਿਉਂ ਕਹਿੰਦੇ, ਇਹਦੇ ਉੱਤੇ ਵੀ ਦਾਗ ਲੱਗਦੇ, ਮੈਲਾ ਹੁੰਦਾ, ਬੜੀਆਂ ਉਲਝਣਾਂ ਵਿੱਚ ਨਿਕਲਦਾ। ਪਰ ਜਿਹੜੇ ਸਿਆਣੇ ਪੁਰਖ ਹੁੰਦੇ ਨੇ ਸਤ ਸੰਗੀ, ਉਹ ਸਤ ਸੰਗਤ ਦੇ ਸਰੋਵਰ ਉੱਤੇ ਆ ਕੇ ਇਸ ਤਨ ਦੇ ਚੋਲੇ ਨੂੰ ਸਾਫ਼ ਸੁਥਰਾ ਕਰਦੇ ਨੇ, ਸੇਵਾ ਕਰਕੇ, ਬਾਣੀ ਪੜ੍ਹ ਕੇ, ਸੰਗਤ ਵਿੱਚ ਬੈਠ ਕੇ, ਰੱਬ ਦੇ ਗੁਣਾਂ ਨਾਲ ਸਾਂਝ ਬਣਾ ਕੇ, ਉਹ ਆਪਣੇ ਜੀਵਨ ਦੀ ਮੈਲ ਇਸ ਸਰੀਰ ਦੇ ਚੋਲੇ ਨੂੰ ਸਫਲਾ ਉਜਲਾ ਰੱਖਣ ਵਾਸਤੇ, ਔਰ ਬੰਦਾ ਆਪਣੇ ਤਨ ਦੇ ਕੱਪੜਿਆਂ ਨੂੰ ਬਚਾ ਕੇ ਰੱਖਦਾ ਨਾ, ਦਾਗ ਨਾ ਲੱਗੇ, ਚਿੱਕੜ ਦੇ ਛਿੱਟੇ ਨਾ ਪੈ ਜਾਣ, ਗੰਦਾ ਨਾ ਹੋ ਜਾਏ, ਕਿਉਂਕਿ ਮਨੁੱਖ ਕਿਹੜਾ ਚਾਹੁੰਦਾ ਵੀ ਮੇਰੇ ਕੱਪੜੇ ਗੰਦੇ ਹੀ ਰਹਿਣ ਹਰ ਵੇਲੇ, ਸਾਫ਼ ਸੁਥਰੇ ਰੱਖਣ ਦੀ ਕੋਸ਼ਿਸ਼ ਕਰਦਾ। ਜਿਹੜੇ ਧਰਮੀ ਪੁਰਖ ਹਨ ਉਹ ਕੋਸ਼ਿਸ਼ ਕਰਦੇ ਨੇ ਵੀ ਸਰੀਰ ਦਾ ਚੋਲਾ ਵਿਕਾਰਾਂ ਦੇ ਦਾਗਾਂ ਨਾਲ ਭਰੇ ਨਾ, ਸਾਫ਼ ਰਹੇ, ਸੁਥਰਾ ਰਹੇ, ਉਹ ਕੋਸ਼ਿਸ਼ ਕਰਦੇ ਨੇ ਮਾੜੀ ਸੰਗਤ ਵਿੱਚ ਨਾ ਬੈਠਿਆ ਜਾਏ, ਇਹਨਾਂ ਕੰਨਾਂ ਦੇ ਨਾਲ ਕਿਸੇ ਦੀ ਚੁਗਲੀ, ਕਿਸੇ ਦੀ ਨਿੰਦਾ, ਕੋਈ ਮਾੜੀ ਐਸੀ ਗੱਲ, ਕੋਈ ਮਾੜੀ ਸਲਾਹ ਨਾ ਸੁਣੀ ਜਾਏ, ਇਹ ਜ਼ਬਾਨ ਦੇ ਨਾਲ ਕੋਈ ਐਸਾ ਬਚਨ ਨਾ ਬੋਲਿਆ ਜਾਏ ਕਿਸੇ ਦਾ ਜੀਵਨ ਤਬਾਹ ਹੋ ਜਾਏ, ਨਾ ਕਿਸੇ ਦੀ ਚੁਗਲੀ, ਨਾ ਨਿੰਦਾ, ਨਾ ਝੂਠ, ਨਾ ਝੂਠੀਆਂ ਗਵਾਹੀਆਂ, ਨਾ ਕੋਈ ਇੱਧਰ ਉੱਧਰ ਦੀ ਬਾਤ ਕੀਤੀ ਜਾਏ, ਇਹਨਾਂ ਅੱਖਾਂ ਦੇ ਨਾਲ ਪਰਾਇਆ ਰੂਪ ਨਾ ਤੱਕਿਆ ਜਾਏ, ਮੇਰ ਤੇਰ ਦੀ ਭਾਵਨਾ ਨਾਲ ਨਾ ਵੇਖਿਆ ਜਾਏ। ਐਸੇ ਯਤਨ ਕਰਨ ਵਾਲੇ ਜਿਹੜੇ ਧਰਮੀ ਪੁਰਖ ਹਨ, ਸਮਝੋ ਉਹ ਆਪਣੇ ਸਰੀਰ ਦੇ ਚੋਲੇ ਨੂੰ ਦਾਗਾਂ ਤੋਂ ਬਚਾਉਣ ਦਾ ਯਤਨ ਕਰ ਰਹੇ ਨੇ, ਵੀ ਜਿਵੇਂ ਸਾਡੇ ਤਨ ਦੇ ਕੱਪੜਿਆਂ ਦੇ ਉੱਤੇ ਅਸੀਂ ਚਾਹੁੰਦੇ ਹਾਂ ਵੀ ਦਾਗ ਨਾ ਲੱਗਣ, ਮੈਲੇ ਨਾ ਹੋਣ, ਚਿੱਕੜ ਦੇ ਗੰਦਗੀ ਦੇ ਛਿੱਟੇ ਨਾ ਪੈਣ, ਠੀਕ ਉਸੇ ਤਰ੍ਹਾਂ ਸਾਡਾ ਤਨ ਰੂਪੀ ਚੋਲਾ ਵੀ ਜਿਹੜਾ ਵਿਕਾਰਾਂ ਤੋਂ ਅਭਿੱਜ ਰਵੇ, ਮੁਕਤ ਰਵੇ। ਜਦੋਂ ਆਪ ਗੁਰੂ ਨਾਨਕ ਮਹਾਰਾਜ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਦਾਤਾ ਸਤਿਗੁਰੂ ਜੀ ਉਸ ਵਿੱਚ ਜੋਗੀਆਂ ਨੂੰ ਜੁਗਤ ਸਮਝਾਉਂਦੇ ਨੇ ਨਾ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ। ਸਤਿਗੁਰੂ ਆਖਦੇ ਸੰਤੋਖ ਦੀਆਂ ਮੁੰਦਰਾਂ ਪਹਿਨ, ਇਹ ਜੋਗੀ ਆ ਜਿਹੜੀਆਂ ਤੂੰ ਮੁੰਦਰਾਂ ਕੰਨਾਂ ਵਿੱਚ ਪਾਈਆਂ ਨੇ ਨਾ, ਇਹ ਤੇਰੇ ਤਨ ਉੱਤੇ ਸਜੀਆਂ ਹੋਈਆਂ ਸੋਹਣੀਆਂ ਲੱਗਦੀਆਂ ਨੇ, ਪਰ ਇਸ ਨੂੰ ਦੂਸਰੇ ਦਾ ਕੋਈ, ਦੂਸਰੇ ਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਕੋਈ ਨਹੀਂ, ਪਰ ਜੇ ਤੂੰ ਸੰਤੋਖ ਦੀਆਂ ਮੁੰਦਰਾਂ ਪਾ ਲਵੇਂ, ਜਿਹੜਾ ਵੀ ਤੇਰੇ ਕੋਲ ਬੈਠੇਗਾ ਨਾ, ਤੇਰੇ ਨਾਲ ਨਾਲ ਉਹਨੂੰ ਵੀ ਫਾਇਦਾ ਪਹੁੰਚੇਗਾ। ਮੈਂ ਆਪਣੇ ਕੰਨਾਂ ਵਿੱਚ ਮੁੰਦਰਾਂ ਪਾਈਆਂ, ਤੁਹਾਨੂੰ ਤਾਂ ਕੋਈ ਲਾਭ ਨਹੀਂ ਨਾ, ਪਰ ਜੇ ਸੰਤੋਖ ਦੀਆਂ ਮੁੰਦਰਾਂ ਪਾ ਲਵਾਂ, ਸੰਤੋਖ ਦਾ ਗੁਣ ਧਾਰਨ ਕਰ ਲਵਾਂ, ਫਿਰ ਮੈਂ ਜਿੱਥੇ ਵੀ ਵਿਚਰਦਾ ਸਾਰਿਆਂ ਨੂੰ ਸੁੱਖ ਹੈ ਮੇਰੇ ਕੋਲ, ਕਿਸੇ ਨੂੰ ਕੋਈ ਉਲਝਣ ਨਹੀਂ, ਕਿਸੇ ਦਾ ਬੁਰਾ ਨਹੀਂ ਹੋਣਾ, ਕਿਸੇ ਦਾ ਨੁਕਸਾਨ ਨਹੀਂ ਹੋਣਾ, ਜੇ ਸੰਤੋਖ ਦੀਆਂ ਮੁੰਦਰਾਂ ਕੰਨਾਂ ਵਿੱਚ ਪਾ ਲਈ, ਭਾਵ ਸੰਤੋਖ ਦਾ ਗੁਣ ਜੇ ਜੀਵਨ ਵਿੱਚ ਧਾਰਨ ਕਰ ਲਿਆ। ਸਤਿਗੁਰੂ ਆਖਦੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਪਤ ਪਤ ਦਾ ਅਰਥ ਹੁੰਦਾ ਹੈ ਭਿੱਖਿਆ ਪਾਤਰ। ਜੋਗੀ ਜਦੋਂ ਕਿਸੇ ਦਰਵਾਜ਼ੇ ਤੇ ਜਾਂਦਾ ਹੈ ਤੇ ਅਲੱਖ ਨਿਰੰਜਨ ਦਾ ਨਾਰਾ ਲਾਉਂਦਾ ਹੈ, ਘਰ ਦੀਆਂ ਸਵਾਣੀਆਂ, ਘਰ ਦੇ ਜੀ ਪਰਿਵਾਰ ਦੇ ਮੈਂਬਰ ਕੁਝ ਨਾ ਕੁਝ ਖਾਣ ਪੀਣ ਦੀ ਵਸਤੂ ਉਹਦੇ ਖੱਪਰ ਵਿੱਚ ਲਿਆ ਕੇ ਪਾ ਦਿੰਦੇ ਨੇ, ਇੱਕ ਝੋਲੀ ਆਪਣੇ ਮੋਢੇ ਉੱਤੇ ਪਾਉਂਦਾ ਹੈ ਜੋਗੀ। ਧੰਨ ਗੁਰੂ ਨਾਨਕ ਮਹਾਰਾਜ ਬਖਸ਼ਿਸ਼ ਕਰਦਿਆਂ ਆਖਦੇ ਨੇ, ਹੁਣ ਇਹ ਉਪਦੇਸ਼ ਇਕੱਲਾ ਕਿਸੇ ਇੱਕ ਦੋ ਦਸ ਪੰਦਰਾਂ ਹਜ਼ਾਰ ਜੋਗੀਆਂ ਵਾਸਤੇ ਨਹੀਂ, ਸਾਰੀ ਲੋਕਾਈ ਵਾਸਤੇ, ਸਾਰੇ ਮਨੁੱਖਾਂ ਵਾਸਤੇ। ਹਜ਼ੂਰ ਨੇ ਆਖਿਆ ਜਿਹੜਾ ਤੂੰ ਭਿੱਖਿਆ ਪਾਤਰ ਫੜਦਾ ਭਿੱਖਿਆ ਮੰਗਣ ਲਈ, ਜਿਹੜੀ ਤੂੰ ਝੋਲੀ ਪਾਉਣਾ ਹੈ ਮੋਢੇ ਉੱਤੇ ਜਿਸ ਵਿੱਚ ਤੂੰ ਆਪਣਾ ਸਾਜੋ ਸਮਾਨ ਰੱਖਦਾ, ਕਿੰਨਾ ਚੰਗਾ ਹੋਵੇ ਜੇ ਧਰਮ ਦੀ ਕਿਰਤ ਨੂੰ, ਮਸ਼ਕਤ ਨੂੰ, ਮਿਹਨਤ ਨੂੰ ਤੂੰ ਆਪਣਾ ਭਿੱਖਿਆ ਪਾਤਰ ਬਣਾ ਲਵੇ। ਕਿਸੇ ਦੇ ਦਰਵਾਜ਼ੇ ਉੱਤੇ ਜਾ ਕੇ ਰੋਟੀ ਮੰਗਣ ਦੀ ਬਜਾਏ ਜੇ ਤੂੰ ਦਸਾਂ ਨੌਵਾਂ ਦੀ ਕਿਰਤ ਕਰ ਲਵੇਂ, ਜੇ ਤੂੰ ਨੇਕ ਕਮਾਈ ਕਰ ਲਵੇਂ, ਹੁਣ ਤਾਂ ਤੂੰ ਕਿਸੇ ਕੋਲੋਂ ਮੰਗਦਾ ਹੈ, ਪਰ ਜਦੋਂ ਤੂੰ ਧਰਮ ਦੀ ਕਿਰਤ ਕਰੇਗਾ ਨਾ, ਕਿਸੇ ਲੋੜਵੰਦ ਦੀ ਤੂੰ ਆਪ ਮਦਦ ਕਰ ਸਕਦਾ, ਭਲਾ ਹੋ ਗਿਆ ਨਾ ਜੀਵਨ ਦਾ। ਮੈਂ ਕਿਸੇ ਕੋਲੋਂ ਰੋਟੀ ਮੰਗ ਕੇ ਖਾਂਦਾ ਹਾਂ ਤਾਂ ਉਹਦੇ ਵਿੱਚ ਕਿਸੇ ਨੂੰ ਫਾਇਦਾ ਨਹੀਂ ਬਲਕਿ ਨੁਕਸਾਨ ਕਈਆਂ ਨੂੰ ਹੋ ਸਕਦਾ ਹੈ ਮੇਰੇ ਵਿਹਲੇ ਰਹਿਣ ਦਾ, ਪਰ ਜੇ ਮੈਂ ਕਿਰਤ ਕਰਕੇ ਆਪ ਖਾਂਦਾ ਹਾਂ, ਘਾਲ ਖਾਏ ਤੇ ਨਾਲ ਇਸ ਅਸੂਲ ਦੀ ਪਾਲਣਾ ਕਰਦਾ ਕਿਸ਼ ਹੱਥੋਂ ਦੇ ਕੋਈ ਰੋਗੀ, ਕੋਈ ਅਪਾਹਜ, ਕੋਈ ਦੁਖਿਆਰਾ, ਕੋਈ ਲੋੜਵੰਦ, ਕੋਈ ਮੁਸੀਬਤ ਵਿੱਚ ਫਸਿਆ, ਕਿਸੇ ਨੂੰ ਮੇਰੀ ਮਦਦ ਮਿਲ ਜਾਂਦੀ ਹੈ ਤਾਂ ਮੇਰੇ ਨਾਲ ਨਾਲ ਕਿੰਨਿਆਂ ਦਾ ਭਲਾ। ਪਹਿਲਾਂ ਮੈਂ ਕਿਸੇ ਤੇ ਬੋਝ ਸਾਂ, ਹੁਣ ਮੈਂ ਕਿਸੇ ਦਾ ਜੇ ਬੋਝ ਚੁੱਕ ਲਵਾਂ, ਕਿਸੇ ਦੀ ਮਦਦ ਕਰਦੇ ਆ, ਕਿਸੇ ਦੇ ਦੁੱਖ ਵਿੱਚ ਸਹਾਇਕ ਹੋ ਜਾਵਾਂ, ਤੇ ਇਹ ਕਿੱਡਾ ਵੱਡਾ ਗੁਣ ਹੈ ਆਪਣੇ ਆਪ ਵਿੱਚ, ਸੇਵਾ ਹੋ ਰਹੀ ਹੈ ਨਾ, ਇਹ ਸੇਵਾ ਹੈ। ਮਹਾਰਾਜ ਕਹਿੰਦੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ। ਆਪਣੇ ਸਰੀਰ ਦੇ ਉੱਤੇ ਬੰਦਾ ਸਵਾਹ ਮਲਦਾ ਹੈ ਇਹ ਜਿਤਾਉਣ ਵਾਸਤੇ ਕਿ ਮੈਂ ਦੁਨੀਆਂ ਦੀਆਂ ਖੁਆਹਿਸ਼ਾਂ ਤੋਂ, ਮੋਹ ਤੋਂ ਉੱਪਰ ਉੱਠ ਗਿਆ ਹਾਂ। ਇਸ ਗੱਲ ਦਾ ਪ੍ਰਤੀਕ ਬਣਾ ਲਿਆ ਸਰੀਰ ਤੇ ਸਵਾਹ ਮਲ ਲਈ ਕਿ ਮੈਂ ਤਾਂ ਖਾਕ ਆ, ਮਿੱਟੀ। ਪਰ ਗੁਰੂ ਨਾਨਕ ਮਹਾਰਾਜ ਆਖਦੇ ਨੇ ਕਿੰਨਾ ਚੰਗਾ ਹੋਵੇ ਜੇ ਰੱਬ ਦਾ ਮਿਲਾਪ ਪਾਉਣਾ ਹੈ ਨਾ ਹੇ ਮਨੁੱਖ, ਤਾਂ ਸਰੀਰ ਤੇ ਸਵਾਹ ਮਲਣ ਵਾਲਾ ਕਰਮ ਕਾਂਡ ਛੱਡ ਕੇ ਤੂੰ ਧਿਆਨ ਕੀ ਕਰੇ ਵਿਭੂਤ, ਧਿਆਨ ਦਾ ਅਰਥ ਕੀ ਹੈ? ਸੁਰਤ ਨੂੰ ਕੇਵਲ ਅਕਾਲ ਪੁਰਖ ਦੀ ਹੋਂਦ, ਉਹਦੇ ਚਿੰਤਨ, ਉਹਦੇ ਖਿਆਲ ਵਿੱਚ ਜੋੜਨਾ ਕਿ ਵਾਹਿਗੁਰੂ ਹਰ ਥਾਂ ਮੌਜੂਦ ਹੈ, ਸਰਬ ਕਲਾ ਸਮਰੱਥ ਹੈ, ਉਹਦੇ ਵਿੱਚ ਆਹ ਗੁਣ ਹਨ। ਆਪਣੀ ਸੁਰਤ ਨੂੰ ਉਸ ਸਰਵ ਵਿਆਪੀ ਅਕਾਲ ਪੁਰਖ ਵਾਹਿਗੁਰੂ ਵੱਲ ਪ੍ਰੇਰਿਤ ਕਰਨਾ, ਜੋੜੀ ਰੱਖਣਾ ਧਿਆਨ। ਸੁਰਤ ਨਾਲ ਧਿਆਨ ਦਾ ਸੰਬੰਧ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਧਿਆਨ ਦਾ ਸੰਬੰਧ ਸੁਰਤ ਨਾਲ ਹੈ। ਜੇ ਧਿਆਨ ਦਾ ਸੰਬੰਧ ਸੁਰਤ ਨਾਲ ਹੈ, ਸਿਮਰਨ ਦਾ ਸੰਬੰਧ ਵੀ ਸੁਰਤ ਨਾਲ ਹੋਵੇਗਾ, ਕਿਉਂਕਿ ਧਿਆਨ ਨਾਲ ਹੀ ਸਿਮਰਨ ਹੋਣਾ ਹੈ। ਪ੍ਰਭ ਕੀ ਉਸਤਤ ਕਰੋ, ਸੰਤ ਮੀਤ ਸਾਵਧਾਨ ਇਕਾਗਰ ਚੀਤ। ਚਿੱਤ ਨਾਲ ਸੰਬੰਧ ਹੋ ਗਿਆ ਨਾ ਸਿਮਰਨ ਦਾ, ਧਿਆਨ ਨਾਲ ਸੰਬੰਧ ਹੋ ਗਿਆ ਨਾ ਸਿਮਰਨ ਦਾ। ਤੇ ਜੇ ਮੇਰੇ ਵਰਗਾ ਬੰਦਾ ਜ਼ਬਾਨ ਤੋਂ ਰੱਬ ਰੱਬ ਕਰਦਾ, ਹੱਥਾਂ ਨਾਲ ਵੱਧ ਘੱਟ ਵੀ ਤੋਲੀ ਜਾਂਦਾ ਦੁਕਾਨ ਤੇ, ਮਨ ਅੰਦਰ ਬੁਰੇ ਖਿਆਲ ਵੀ ਦੂਸਰੇ ਨੂੰ ਵੇਖਦਿਆਂ ਸਾਰੀ ਮਨ ਅੰਦਰ ਈਰਖਾ ਦੇ ਭਾਂਬੜ ਬਾਲ ਉੱਠੇ, ਮਨ ਅੰਦਰ ਛੁਰੀਆਂ ਚੱਲਦੀਆਂ ਨੇ, ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਨੂੰ ਧਿਆਨ ਵਾਲਾ, ਜਿਹੜੇ ਧਿਆਨ ਦੀ ਗੱਲ ਗੁਰੂ ਨਾਨਕ ਮਹਾਰਾਜ ਕਰੇ, ਉਹ ਧਿਆਨ ਦੀ ਵਿਭੂਤੀ ਨਹੀਂ ਨਾ ਕਹਿਣਗੇ, ਫਿਰ ਪਤਾ ਕੀ ਕਹਿਣਗੇ? ਹਜ਼ੂਰ ਆਖਣਗੇ, ਕਾਹੇ ਕੋ ਕੀਜੈ ਧਿਆਨ ਜਪੰਨਾ, ਜਪ ਤੇ ਜਦੋਂ ਤੱਕ ਸ਼ੁੱਧ ਨਹੀਂ ਮਨ ਆਪਣਾ। ਮਨ ਤੇਰਾ ਸ਼ੁੱਧ ਹੈ, ਉਹ ਮਨ ਦਾ ਭਾਂਡਾ ਹੀ ਤਾਂ ਸਵਾਰਨ ਵਾਸਤੇ ਜ਼ਬਾਨ ਤੋਂ ਰੱਬ ਨੂੰ ਚੰਗਾ ਕਹਿਣਾ, ਮਨ ਦਾ ਭਾਂਡਾ ਧੋਣ ਵਾਸਤੇ ਹੀ ਸੰਗਤ ਕਰਨੀ ਹੈ, ਮਨ ਦਾ ਭਾਂਡਾ ਸਾਫ ਕਰਨ ਵਾਸਤੇ ਬਾਣੀ ਪੜੀ, ਸੇਵਾ ਕੀਤੀ, ਪਰਉਪਕਾਰ ਦਾ ਕੋਈ ਕਾਰਜ ਕੀਤਾ। ਤੇ ਜੇ ਮਨ ਵਿੱਚ ਖੌਰ ਹੀ ਨਾ ਗਵਾਈ, ਈਰਖਾ ਹੀ ਨਾ ਛੱਡੀ, ਨਫ਼ਰਤ ਹੀ ਨਾ ਤਿਆਗੀ, ਮਨ ਵਿੱਚ ਭੇਦ ਭਾਵ ਦਾ ਸੁਭਾਅ ਬਣਾਈ ਰੱਖਿਆ, ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਭਾਂਡੇ ਨੂੰ ਢੱਕਣ ਨਾਲ ਕੀ ਹੋਵੇਗਾ, ਵਿੱਚ ਤਾਂ ਗੰਦਗੀ ਹੈ ਨਾ, ਇਸ ਗੰਦਗੀ ਨੂੰ ਧੋਣਾ ਹੈ। ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਧਿਆਨ ਕੀ ਕਰੈ ਵਿਭੂਤ, ਤੇ ਅਗਲਾ ਬਚਨ ਪੜ੍ਹਨਾ ਬੜੇ ਧਿਆਨ ਨਾਲ, ਖਿੰਥਾ ਕਾਲ। ਖਿੰਥਾ ਹੁੰਦੀ ਹੈ ਗੋਦੜੀ, ਗੋਦੜੀ ਦਾ ਭਾਵ ਹੈ ਤਰ੍ਹਾਂ ਤਰ੍ਹਾਂ ਦੀਆਂ ਰੰਗਾਂ ਰੰਗਾਂ ਦੀਆਂ ਭਾਂਤ ਸੁਭਾਂਤੀਆਂ ਟਾਕੀਆਂ ਲਾ ਕੇ, ਜਿਹੜਾ ਚੋਗਾ ਵਲਖੁੱਲਾ ਜਿਹਾ ਚੋਲਾ ਜੋਗੀ ਨੇ ਆਪਣੇ ਫਕੀਰ ਨੇ ਆਪਣੇ ਤਨ ਤੇ ਪਾਇਆ, ਗੋਦੜੀ ਖਿੰਥਾ। ਮਹਾਰਾਜ ਕਹਿੰਦੇ ਨੇ ਤੈਨੂੰ ਇਹ ਵਿਖਾਵਾ ਕਰਨ ਦੀ ਲੋੜ ਨਹੀਂ, ਆਪਣੇ ਆਪ ਨੂੰ ਇਸ ਤਰ੍ਹਾਂ ਦੇ ਵਿਹਾਰ ਵਿੱਚ ਢਾਲਣ ਦੀ ਲੋੜ ਨਹੀਂ, ਸਭ ਕੁਝ ਹੁੰਦੇ ਹੋਇਆ ਵੀ। ਪਰ ਜੇ ਤੂੰ ਮੌਤ ਨੂੰ ਸਦੀਵ ਸੱਚ ਸਮਝ ਲਵੇਂ, ਮਹਿਸੂਸ ਕਰ ਲਵੇਂ ਵੀ ਅਖੀਰ ਇਸ ਤਨ ਦੇ ਪੁਤਲੇ ਨੇ ਵਿਨਸਣਾ ਹੈ, ਮੌਤ ਨੂੰ ਸੱਚ ਸਮਝ ਲਿਆ, ਫਿਰ ਹੰਕਾਰ ਨਹੀਂ ਹੋਵੇਗਾ, ਹਉਮੈ ਨਹੀਂ ਹੋਵੇਗੀ, ਬੁਰਾ ਨਹੀਂ ਕਰੇਗਾ ਬੰਦਾ। ਪਾਤਸ਼ਾਹ ਜੀ ਕਹਿੰਦੇ ਖਿੰਥਾ ਕਾਲ। ਹੁਣ ਅਗਲਾ ਬਚਨ ਪੜ੍ਹੀਏ, ਕੁਆਰੀ ਕਾਇਆ ਜੁਗਤ, ਤੈਨੂੰ ਹੇ ਜੋਗੀ ਹੋਰ ਕੋਈ ਜੁਗਤਾਂ ਅਪਣਾਉਣ ਦੀ ਲੋੜ ਨਹੀਂ, ਕਾਇਆ ਨੂੰ ਕੁਆਰੀ ਰੱਖ। ਕਾਇਆ ਕੁਆਰੀ ਰੱਖਣ ਦਾ ਭਾਵ ਕੀ ਹੈ? ਕੁਆਰੀ ਕਾਇਆ ਜੁਗਤ, ਕਾਇਆ ਨੂੰ ਕੁਆਰੇ ਰੱਖਣ ਦਾ ਭਾਵ ਹੈ ਵਿਕਾਰ ਤੋਂ ਆਪਣੇ ਸਰੀਰ ਨੂੰ ਬਚਾ ਕੇ ਰੱਖ, ਬੁਰੇ ਕੰਮਾਂ ਤੋਂ ਆਪਣੇ ਹੱਥਾਂ ਨੂੰ ਬਚਾ, ਨਾ ਰਿਸ਼ਵਤ ਦੇ, ਨਾ ਰਿਸ਼ਵਤ ਲੈ, ਨਾ ਹੱਕ ਮਾਰ, ਨਾ ਕਿਸੇ ਦਾ ਗਲਾ ਘੁੱਟ, ਨਾ ਇਹਨਾਂ ਹੱਥਾਂ ਦੇ ਨਾਲ ਕੋਈ ਐਸਾ ਕਰਮ ਕਰ ਜਿਹਦੇ ਨਾਲ ਤੇਰੀ ਆਤਮਾ ਪਲੀਤ ਹੋਵੇ, ਦੂਸਰੇ ਦਾ ਨੁਕਸਾਨ ਹੋਵੇ। ਅੱਖਾਂ ਨਾਲ ਪਰਾਇਆ ਰੂਪ ਨਾ ਵੇਖ, ਮੇਰ ਤੇਰ ਊਚ ਨੀਚ ਛੂਤ ਛਾਤ ਦੇ ਭੇਦ ਭਾਵ ਨਾ ਬਣਾ, ਕੰਨਾਂ ਦੇ ਨਾਲ ਚੁਗਲੀ ਨਿੰਦਾ ਈਰਖਾ ਦੇ ਬਚਨ ਨਾ ਸੁਣ, ਜ਼ਬਾਨ ਦੇ ਨਾਲ ਝੂਠੀਆਂ ਗਵਾਹੀਆਂ ਨਾ ਦੇ, ਝੂਠ ਨਾ ਬੋਲ, ਕੋਈ ਐਸਾ ਦੁਰਵਚਨ ਨਾ ਕਹਿ ਜਿਹਦੀ ਸਦਕਾ ਕਿਸੇ ਦੇ ਜੀਵਨ ਦੀ ਤਬਾਹੀ ਹੋ ਜਾਵੇ। ਇਹ ਹੈ ਸਰੀਰ ਨੂੰ ਕੁਆਰੇ ਰੱਖਣਾ, ਵਿਕਾਰਾਂ ਤੋਂ ਮੁਕਤ ਕਰ ਲਿਆ। ਕੁਆਰੀ ਕਾਇਆ ਇਹ ਜੁਗਤ ਹੈ। ਮਹਾਰਾਜ ਨੇ ਆਖਿਆ ਹੋਰ ਕੋਈ ਜੁਗਤ ਬਣਾਉਣ ਦੀ ਲੋੜ ਨਹੀਂ, ਇਹ ਜੁਗਤ ਹੈ ਜੋਗ ਦੀ, ਇਹ ਜੁਗਤ ਹੈ ਸੱਚ ਨਾਲ ਜੁੜਨ ਦੀ। ਤੇ ਹੁਣ ਖਿਆਲ ਕਰਿਓ, ਇਹ ਜੁਗਤ ਐਸੀ ਹੈ ਜਿਹੜੀ ਜੰਗਲਾਂ ਵਿੱਚ ਜਾ ਕੇ ਅਪਣਾਉਣ ਦੀ ਲੋੜ ਨਹੀਂ ਹੈ। ਤੁਸੀਂ ਦੁਕਾਨ ਤੇ ਬੈਠੇ ਵੀ ਇਸ ਜੁਗਤ ਨੂੰ ਅਪਣਾ ਸਕਦੇ ਹੋ, ਤੁਸੀਂ ਕੋਈ ਨੌਕਰੀ ਪੇਸ਼ਾ ਬਿਜ਼ਨਸ ਵਪਾਰ ਦੁਕਾਨ ਕੋਈ ਵੀ ਕਿਰਤਕਾਰ ਕਰਦਿਆਂ ਹੋਇਆ ਇਸ ਜੁਗਤ ਨੂੰ ਅਪਣਾ ਸਕਦੇ ਹੋ। ਹੁਣ ਖਿਆਲ ਕਰਿਓ ਮਨ ਵਿੱਚ, ਜੇ ਭਲਾ ਮਨੁੱਖ ਇਸ ਜੁਗਤ ਨੂੰ ਇਸ ਤਰੀਕੇ ਨੂੰ ਅਪਣਾ ਲਵੇ, ਫਿਰ ਸਮਾਜ ਵਿੱਚ ਦੁੱਖ ਆਏਗਾ ਕਿ ਸੁੱਖ ਆਏਗਾ? ਜਦੋਂ ਕੋਈ ਕਿਸੇ ਦੀ ਚੁਗਲੀ ਨਹੀਂ ਕਰਦਾ, ਨਿੰਦਾ ਨਹੀਂ ਕਰਦਾ, ਕੰਨਾਂ ਦੇ ਨਾਲ ਸੁਣਦਾ ਨਹੀਂ, ਝੂਠ ਨਹੀਂ ਬੋਲਦਾ, ਝੂਠੀ ਗਵਾਹੀ ਨਹੀਂ ਭਰਦਾ, ਹੱਥਾਂ ਨਾਲ ਪਰਾਇਆ ਹੱਕ ਨਹੀਂ ਮਾਰਦਾ, ਕਿੰਨਾ ਸੁਖੀ ਹੋ ਜਾਏਗਾ ਸਮਾਜ? ਹੁਣ ਗੁਰੂ ਨਾਨਕ ਮਹਾਰਾਜ ਦਾ ਉਪਦੇਸ਼ ਹੀ ਐਸਾ ਹੈ ਵੀ ਜਿੱਥੇ ਵੀ ਇਸ ਉਪਦੇਸ਼ ਦਾ ਵਾਸ ਹੋ ਗਿਆ ਉੱਥੇ ਸੁੱਖ ਹੀ ਸੁੱਖ ਹੋਣਾ, ਦੁੱਖ ਕਿਸੇ ਨੂੰ ਨਹੀਂ ਹੋਣਾ, ਨਾ ਕੋਈ ਕਿਸੇ ਨੂੰ ਡਰੇ ਡਰਾਵੇ, ਨਾ ਕਿਸੇ ਤੋਂ ਡਰੇ, ਨਾ ਕਿਸੇ ਦਾ ਹੱਕ ਮਾਰੇ, ਨਾ ਆਪਣਾ ਹੱਕ ਛੱਡੇ, ਨਾ ਕਿਸੇ ਦਾ ਕੋਈ ਬੁਰਾ ਕਰੇ, ਨਾ ਕਿਸੇ ਤੋਂ ਬੁਰੇ ਦਾ ਖਤਰਾ ਰਵੇ, ਇੰਨਾ ਸੁਖੀ ਹੋ ਜਾਂਦਾ ਹੈ ਪਰਿਵਾਰ ਆਲਾ ਦੁਆਲਾ ਸਮਾਜ। ਜੇ ਗੁਰੂ ਨਾਨਕ ਮਹਾਰਾਜ ਜੀ ਦੀ ਦੱਸੀ ਹੋਈ ਇਸ ਜੁਗਤ ਨੂੰ ਬੰਦਾ ਆਪਣੇ ਜੀਵਨ ਉੱਤੇ ਲਾਗੂ ਕਰ ਲਵੇ, ਜੇ ਸਮਾਜ ਵਿੱਚ ਇਹ ਅਸੂਲ ਬਣ ਜਾਣ। ਹੁਣ ਮਹਾਰਾਜ ਜੀ ਆਖਦੇ ਨੇ ਐਵੇਂ ਕਾਇਆ ਨੂੰ ਕੁਆਰੀ ਰੱਖਣਾ, ਵਿਕਾਰ ਤੋਂ ਮੁਕਤ ਰੱਖਣਾ। ਜਿਵੇਂ ਅਸੀਂ ਆਪਣੇ ਤਨ ਦਾ ਕੱਪੜਾ ਮੈਲਾ ਹੋਣ ਤੋਂ ਦਾਗੀ ਹੋਣ ਤੋਂ ਬਚਾਉਣ ਦੇ ਯਤਨ ਵਿੱਚ ਰਹਿੰਦੇ ਹਾਂ, ਇਸੇ ਤਰ੍ਹਾਂ ਆਪਣੇ ਸਰੀਰ ਰੂਪੀ ਚੋਲੇ ਨੂੰ ਵਿਕਾਰਾਂ ਤੋਂ ਮੁਕਤ ਰੱਖਣ ਦਾ ਯਤਨ ਹਰ ਵੇਲੇ ਹਰ ਘੜੀ ਮਨੁੱਖ ਨੇ ਕਰਦੇ ਰਹਿਣਾ ਹੈ ਵੀ ਮੈਂ ਆਪਣੇ ਸਰੀਰ ਨਾਲ ਆਪਣੇ ਜੀਵਨ ਨਾਲ ਕਿਸੇ ਦਾ ਬੁਰਾ ਨਾ ਕਰਾਂ, ਮੇਰੇ ਹੱਥੀ ਪਾਪ ਨਹੀਂ ਹੋਣਾ ਚਾਹੀਦਾ, ਮੇਰੀਆਂ ਨਜ਼ਰਾਂ, ਮੇਰੀ ਜ਼ੁਬਾਨ, ਮੇਰੇ ਗਿਆਨ ਇੰਦਰੇ ਕਿਸੇ ਵੀ ਤਰੀਕੇ ਨਾਲ ਵਿਕਾਰਾਂ ਦੇ ਰਾਹ ਦੇ ਉੱਤੇ ਨਹੀਂ ਤੁਰਨੇ ਚਾਹੀਦੇ। ਇਸ ਕਰਕੇ ਮਹਾਰਾਜ ਜੀ ਆਖਦੇ ਨੇ ਤਨ ਦੇ ਚੋਲੇ ਨੂੰ ਧਰਮੀ ਪੁਰਖ, ਸਿਆਣਾ, ਨੇਕ, ਗੁਰੂ ਦੇ ਦੱਸੇ ਮਾਰਗ ਤੇ ਤੁਰਨ ਵਾਲਾ ਬੜੀ ਸਾਵਧਾਨੀ ਦੇ ਨਾਲ ਵਰਤਦਾ ਹੈ ਵੀ ਨੁਕਸਾਨ ਨਾ ਹੋਵੇ, ਦਾਗੀ ਨਾ ਹੋ ਜਾਏ। ਪਰ ਮਹਾਰਾਜ ਜੀ ਅਗਲਾ ਬਚਨ ਕਰਦੇ ਹਨ, ਹੁਣ ਤਨ ਨੂੰ ਚੋਲਾ ਇਸੇ ਕਰਕੇ ਆਖਿਆ, ਜਿਹੜੇ ਸਤਸੰਗੀ ਨੇ ਉਹ ਸਤਸੰਗ ਕਿਉਂ ਕਰਦੇ ਨੇ? ਤਨ ਦਾ ਚੋਲਾ ਸੁਥਰਾ ਰਵੇ, ਸਾਫ਼ ਰਵੇ। ਹੁਣ ਕਿਸੇ ਦੇ ਕੱਪੜਿਆਂ ਤੇ ਬੜਾ ਬਾਦਨੁਮਾ ਦਾਗ ਲੱਗੇ ਹੋਣ, ਮੈਲ ਲੱਗੀ ਹੋਵੇ, ਗੰਦਗੀ ਦੇ ਛਿੱਟੇ ਪਏ ਹੋਣ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਐਸੇ ਬੰਦੇ ਕੋਲ ਨਾ ਬੈਠਿਆ ਜਾਏ, ਤੇ ਆਪਣੇ ਆਪ ਨੂੰ ਵੀ ਬੰਦਾ ਬੜਾ ਹੀਣਾ ਜਿਹਾ ਮਹਿਸੂਸ ਕਰਦਾ ਵੀ ਮੇਰੇ ਕੱਪੜਿਆਂ ਤੇ ਬੜੇ ਭੈੜੇ ਦਾਗ ਲੱਗੇ ਨੇ। ਮਹਿਸੂਸ ਹੁੰਦੀ ਹੈ ਨਾ ਆਪਣੇ ਮਨ ਨੂੰ ਗੱਲ, ਤਨ ਦੇ ਉੱਤੇ ਪਾਏ ਹੋਏ ਕੱਪੜੇ ਜੇ ਚੰਗੇ ਨਾ ਹੋਣ ਦਾ। ਪਰ ਇੱਕ ਖਿਆਲ ਕਰਿਓ, ਜਿਸ ਬੰਦੇ ਨੇ ਫਿੱਕਾ ਬੋਲਿਆ, ਜਿਸ ਮਨੁੱਖ ਨੇ ਪਰਾਇਆ ਹੱਕ ਮਾਰਿਆ, ਜਿਸ ਨੇ ਕਿਸੇ ਦਾ ਨੁਕਸਾਨ ਕੀਤਾ, ਹੁਣ ਜਦੋਂ 10 ਸਾਲ ਬਾਅਦ ਵੀ ਉਹ ਬੰਦਾ ਸਾਨੂੰ ਰਸਤੇ ਵਿੱਚ ਆਉਂਦਾ ਮਿਲਦਾ ਹੈ ਨਾ, ਅਸੀਂ ਕੋਸ਼ਿਸ਼ ਕਰਦੇ ਹਾਂ ਕਿਨਾਰਾ ਕਰ ਜਾਈਏ, ਇਹਦੇ ਮੱਥੇ ਨਾ ਲੱਗੀਏ। ਭਲਾ ਕਿਉਂ? ਇੱਕ ਕਰਮ ਤੇ 10 ਸਾਲ ਪਹਿਲਾਂ ਕੀਤਾ, ਹੁਣ ਉਹਦੇ ਮੱਥੇ ਲੱਗਣ ਤੋਂ ਬੰਦੇ ਨੂੰ ਝਿਜਕ ਕਿਉਂ ਆਉਂਦੀ ਹੈ? ਕਿਉਂਕਿ ਉਹਦਾ ਤਨ ਵੇਖਦਿਆਂ, ਉਹਦਾ ਚਿਹਰਾ ਵੇਖਦਿਆਂ, ਉਸ ਬੰਦੇ ਦਾ ਦੀ ਸੂਰਤ ਵੇਖਦਿਆਂ ਹੀ ਉਹਦੇ ਕੀਤੇ ਗੁਨਾਹ ਸਾਡੇ ਸਾਹਮਣੇ ਆ ਜਾਂਦੇ ਹਨ, ਉਹਦਾ ਨਾਮ ਸਾਡੇ ਸਾਹਮਣੇ ਆ ਜਾਂਦਾ ਹੈ, ਉਹਦੇ ਕਰਮ ਸਾਡੇ ਸਾਹਮਣੇ ਆ, ਪੂਰਾ ਖਾਤਾ ਖੁੱਲ ਜਾਂਦਾ ਹੈ। ਹੁਣ ਤਨ ਦੇ ਚੋਲੇ ਤੇ ਦਾਗ ਲੱਗੇ ਨੇ ਨਾ, ਇਸ ਕਰਕੇ ਕੋਸ਼ਿਸ਼ ਹੁੰਦੀ ਹੈ ਵੀ ਇਹਦੇ ਕੋਲ ਨਾ ਬੈਠਿਆ ਜਾਏ। ਬਾਣੀ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਫਰਮਾਇਆ, ਨਾਨਕ ਫਿੱਕਾ ਬੋਲੇ ਤਨ ਮਨ। ਵੇਖੋ ਕਿੰਨੇ ਸੋਹਣੇ ਬਚਨ ਮਹਾਰਾਜ ਨੇ ਵਰਤੇ, ਤਨ ਮਨ ਫਿੱਕਾ ਹੋਏ। ਫਿੱਕਾ ਬੋਲ ਇੱਕ ਵਾਰ ਬੋਲਿਆ ਬੰਦੇ ਨੇ ਆਪਣੀ ਜ਼ਬਾਨ ਤੋਂ, ਭੈੜਾ ਬਚਨ ਕਿਹਾ, ਝੂਠੀ ਗਵਾਹੀ ਭਰ ਦਿੱਤੀ, ਬੰਦਾ ਤਨ ਕਰਕੇ ਫਿੱਕਾ ਪੈ ਗਿਆ, ਉਹਦੇ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ ਕਿਉਂਕਿ ਦਾਗੀ ਹੋ ਗਿਆ ਨਾ, ਤਨ ਦਾ ਚੋਲਾ ਦਾਗੀ ਹੋ ਗਿਆ। ਵਿਕਾਰ ਮੰਦਾ ਅਮਲ ਕਰਨ ਦੇ ਨਾਲ ਤਨ ਦੇ ਚੋਲੇ ਤੇ ਦਾਗ ਲੱਗ ਗਿਆ ਵੀ ਇਹ ਬੰਦਾ ਬੁਰਾ ਹੈ, ਇਹ ਬੰਦਾ ਝੂਠਾ ਹੈ, ਇਹ ਬੰਦਾ ਮਕਾਰ ਹੈ, ਇਹ ਪਰਾਇਆ ਹੱਕ ਮਾਰਦਾ, ਇਹ ਬੇਈਮਾਨੀ ਕਰਦਾ, ਧੋਖੇਬਾਜ਼ੀ ਕਰਦਾ। ਤਨ ਦੇ ਚੋਲੇ ਤੇ ਦਾਗ ਲੱਗ ਗਿਆ, ਹੁਣ ਸੂਰਤ ਵੇਖਣੀ ਚੰਗੀ ਨਹੀਂ ਲੱਗਦੀ, ਸੰਗਤ ਕਰਨਾ ਪਸੰਦ ਨਹੀਂ ਹੈ, ਕੋਲ ਬੈਠਣਾ ਮਨ ਨੂੰ ਭਾਉਂਦਾ ਨਹੀਂ ਹੈ, ਤਨ ਦਾ ਚੋਲਾ ਦਾਗੀ ਹੋ ਗਿਆ। ਤੋ ਜਿਹੜੇ ਸਤਸੰਗੀ ਨੇ ਇਸੇ ਕਰਕੇ ਉਹ ਆਪਣੇ ਤਨ ਦੇ ਚੋਲੇ ਨੂੰ ਬਚਾ ਕੇ ਰੱਖਦੇ ਨੇ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਨੇ ਵੀ ਪ੍ਰਭੂ ਦੇ ਪਿਆਰ ਦਾ, ਗੁਰੂ ਦੀ ਬਾਣੀ ਦਾ ਰੰਗ ਇਸ ਜੀਵਨ ਉੱਤੇ ਚੜ੍ਹਦਾ ਰਵੇ ਤਾਂ ਕਿ ਇਹ ਤਨ ਦਾ ਚੋਲਾ ਫਿੱਕਾ ਨਾ ਪੈ ਜਾਏ ਕਿਸੇ ਵੀ ਵਜ੍ਹਾ ਕਰ। ਹੁਣ ਧੰਨ ਗੁਰੂ ਨਾਨਕ ਮਹਾਰਾਜ ਜੀ ਆਖਦੇ, ਇਹ ਤਨ ਮਾਇਆ ਪਾਹਿਆ ਪਿਆਰੇ। ਜਦੋਂ ਰੰਗ ਚੜਾਉਂਦਾ ਲਲਾਰੀ ਕੱਪੜੇ ਦੇ ਉੱਤੇ ਪਹਿਲਾਂ ਪਾ ਦਿੰਦਾ, ਪਰ ਗੁਰੂ ਸਾਹਿਬ ਕਹਿੰਦੇ ਨੇ ਜਿਸ ਨੇ ਆਪਣੇ ਤਨ ਉੱਤੇ ਮਾਇਆ ਦੀ ਪਾ ਦਿੱਤੀ ਹੈ, ਲੀਤੜਾ ਲੱਭ ਰੰਗਾਏ, ਤੇ ਰੰਗ ਕਾਹਦਾ ਚੜਾਇਆ? ਚਸਕਿਆਂ ਦਾ। ਸਵੇਰੇ ਸ਼ਾਮ ਹਰ ਪਲ ਹਰ ਘੜੀ ਹਰ ਵੇਲੇ ਬਸ ਚਸਕੇ ਭੋਗਣ ਵਾਲੀ ਧਿਆਨ ਹੈ, ਚਸਕੇ ਘੰਟਿਆਂ ਬੱਧੀ। ਬੰਦਾ ਦੂਸਰੇ ਦੀਆਂ ਚੁਗਲੀਆਂ ਸੁਣ ਸਕਦਾ, ਨਿੰਦਾ ਦੀਆਂ ਬਾਤਾਂ ਸੁਣ ਸਕਦਾ, ਝੂਠ ਸੁਣ ਸਕਦਾ ਹੈ, ਐਸੀਆਂ ਅਸ਼ਲੀਲ ਕਹਾਣੀਆਂ ਚਟਖਾਰੇ ਲੈ ਲੈ ਸੁਣਾਉਂਦਾ ਤੇ ਸੁਣਦਾ, ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਆਈਓ ਗੁਰੂ ਨੇ ਆਖਿਆ ਨਾ, ਕੋਈ ਚੰਗੀ ਸਲਾਹ ਦੇਣ ਵਾਲਾ ਹੋਵੇ ਤੇ ਬੰਦਾ ਉਹ ਤੋਂ ਕੰਨ ਭੰਨਦਾ, ਦੂਰ ਹੋਣ ਦੀ ਕੋਸ਼ਿਸ਼ ਕਰਦਾ, ਪਾਸੇ ਜਾਂਦਾ। ਕੋਸ਼ਿਸ਼ ਕੀਤੀ ਜਾਏ ਇਹਦੇ ਕੋਲ ਨਾ ਹੀ ਬੈਠਿਆ ਜਾਏ, ਇਹਨੇ ਕਿਹੜੀ ਕੋਈ ਸਾਡੇ ਮਜ਼ੇ ਦੀ ਗੱਲ ਕਰਨੀ ਹੈ, ਇਹਨੇ ਇਹੋ ਜਿਹੀ ਗੱਲਾਂ ਕਰਨੀਆਂ, ਆਹ ਨਾ ਕਰੋ, ਉਹ ਨਾ ਕਰੋ, ਇਸ ਤਰ੍ਹਾਂ ਕਰੋ, ਉਸ ਤਰ੍ਹਾਂ ਕਰੋ, ਚੰਗੀ ਨਹੀਂ ਲੱਗਦੀ ਨੇਕ ਸਲਾਹ। मैं बेनती करा नेक सलाहकार विच बच्चा भी देवे ना चंगी नहीं लगती, बच्चा चंगा लगता है पर उन्ना चिर जिन्ना चिर साडे सुभा मुताबक चलता है। शराब पीण वाले बाप नूं बच्चा सामने खलो के कह देवे बाप नूं पिता जी ये तो बड़ी माड़ी चीज है तुसी क्यों पीने हो, हुण जिहड़ी गल डॉक्टरां ने अपने सारे पेशे चो निचोड़ कढ़िया, धार्मिक पुरखां ने अपनी धर्म की कमाई चो जो अनुभव किया, जो समाज का अध्ययन करने वाले समाज शास्त्रियों ने निचोड़ कढ़िया कि नशा सब तो बुरी चीज है, बच्चे ने दो हरफां च गल कह दिती है, माड़ा तो नहीं ना आख्या, चंगा ही कह जिहड़ी गल डॉक्टर ने कहनी है किडनियां फेल होने तो बाद, जिहड़ी गल बाप कहिंदा रहा सारी उम्र, जिहड़ी गल धार्मिक आगू कहिंदे ने नशा ना करो, बच्चा उह गल कह रहा पिता जी ये तो बड़ी माड़ी चीज है क्यों पीते हो, ते बाप टुट के पै जाए अपने पुत्र नूं कि चुप कर तू मेरा प्यो आ कि मैं तेरा प्यो आ, सलाह चंगी लगी नहीं ना लगी, सलाह माड़ी नहीं सी, कोई पुत्र रोटी नहीं छड़ा रहा पानी नहीं छड़ा रहा कोई तन तो कपड़े नहीं ला रहा घरों नहीं कढ़ रहा सलाह ही दे रहा कि पिता जी ये शराब माड़ी चीज है क्यों पीने है छोटा जा बच्चा कि तो चंगी गल सुन आया चित किया भी ये तो माड़ी चीज है मेरा बाप क्यों पीता है, अपने पिता नूं आके कह दिता पिता शराब पी रहा, पिता नूं कहण लग्या पिता जी ये तो माड़ी चीज है, पर बच्चे की नेक सियाणी सलाह ते बाप ने उन्हूं शाबाशे देण दी बजाय झिड़कां दे दित्ती, कित्थे चंगी लगती है जी नेक सलाह, सका पुत्र सकी धी नेक सलाह देण ओह चंगी नहीं लगती, बड़ा औखा है सच नूं मन विच वसा लैणा क्योंकि जिहड़ी चीज साडे सुभा ते चोट करदी है ना भैड़े सुभा ते ओह सानूं बुरी लगनी शुरू हो जाती है, यही कारण है जिहड़ा साडियां जी हजूरियां करे जिहड़ा सानूं आके वाह जी वाह तुसीं ते बड़े सियाणे हो बड़े अकलवंद हो तुसीं गलती कर ही नहीं सकदे, साडा जी करदा उस बंदे नूं घड़ी मुड़ी मिलीए क्योंकि उन्हें कहना नहीं ना भी तुहाडे च गलती है, जिहड़ा सानू बड़े प्यार नाल कह देवे जी आ गल इवें नहीं इवें बनती है, असीं कोशिश करदे आ इहो जिहे बंदे कोल बैठे ही ना जाए, साडियां गलतियां कढ़दा है सानू माड़ा कहिंदा, माड़ा कहण दी बात नहीं है, हुण ख्याल करना एक सोच है मनुख हमेशा अपनी उस्तती चाहुंदा है वड्याई चाहुंदा है, बीमार हुंदे होया भी यह चाहुंदा है भी मैनू बीमार ना आख्या जाए मैनू कमजोर ना आख्या जाए, मैं बुरा कर्म करा पर बुरा बुरा अखवावा ना, धन गुरु अंगद साहब जी का पावन बचन माझ राग की वार दे विच गुरु जी कहिंदे हन जेड़ा मनुख धर्म की कमाई करदा है वह धर्मी है, भावे मेरे वर्गे लखा कमाउण भी मैं बड़ा धर्मी हाँ धर्म के पहरावे पा के बड़े बाहरों अडंबर रच के, वैसे मैं बेनती करा धर्म की दुनिया विच धर्म नूं कमाउण नालों धर्म नूं विखाउण ते ज्यादा जोर है, यही कारण है कि धर्म पहराव्यां विचों भी सानू धर्म नजर नहीं आउंदा, कारण बड़ा स्पष्ट यह गल मैं नहीं धन गुरु ग्रंथ साहब ने कूक कूक के आखी है, जदा गुरु के बचन पढ़ो महाराज कहिंदे तीर्थ जाओ ता हौ हौ करते, हुण एडी वड्डी गल लोग कहिंदे ने तीर्थां ते पाप उतरदा, गुरु ने जो बचन कहा ध्यान नाल पढ़ना तीर्थ जाओ ता हौ हौ करते, गुरु कहिंदे उत्थे मैं हंकार वेख्या हौ हौ मैं ही मैं बस, पंडित पूछो ता माया राते, जे धर्म आगुआं नूं वेख्या उन्हां दी सुरत उत्ते भी विकारां दा माया दा दौड़ दा गलबा इदों वध उन्हां कोल भी कख नहीं है, हुण इह गल सौखी नहीं, अज इह गल तुसीं मैनूं आखो ते मैं किन्ना गुस्सा करां ते तुसीं आखणी भी नहीं, धन गुरु नानक महाराज ने यह गल किते लोक छिप के नहीं आखी सारयां दे सामने आखी सारयां नूं आखी, तीर्थां बारे भी आखी धर्म आगुआं बारे भी आखी क्योंकि गुरु नानक महाराज सच्चे धर्मी हन ते सच्चा धर्मी जिहड़ा है ना उह पहराव्यां ते नहीं रींझदा, गमले दे विच असीं नकली फुल कागज़ दे कपड़े दे बना के रख दईए तुसीं लख जोर लाओ भवरे ने उहदे उत्ते आके नहीं बहिणा, असीं हैरान होवांगे कि इन्ना सोहणा रंग है इन्ने वधिया ने इन्नी चंगी बनावट है भवरा इहदे ते आके क्यों नहीं बहिंदा, पर सानूं समझ लैणा चाहीदा है भवरा रंग उत्ते आके नहीं जे बहिंदा भवरा बनावट उत्ते आके भी नहीं जे बहिंदा, भवरे दा संबंध फुल दे रस नाल है मकरंद नाल है रूप रंग नाल नहीं है, गुरु नानक महाराज ने इसे करके भावें कोई किहो जिहे भी पहरावे पहनण वाला जे धर्म वेख्या किसे दे जीवन च उहनूं माण दित्ता भावें उह अपनी किरत करन वाला भाई लालो ही हो, जे धर्म नहीं वेख्या तो महाराज ने अख तिण नहीं लिआंदा ਆਖਿਆ ਕੀ ਫਾਇਦਾ, ਇਹ ਤਾਂ ਬੇਈਮਾਨੀ ਹੈ, ਵਿਖਾਵਾ ਹੀ ਹੈ, ਇਹਦੋਂ ਵੱਧ ਕੀ ਹੈ। ਤੋ ਇਹ ਮਨੁੱਖ ਦੀ ਸ਼ੁਰੂ ਤੋਂ ਅਜੀਬ ਮੁਸ਼ਕਲ ਰਹੀ ਹੈ, ਧਰਮ ਨੂੰ ਵਿਖਾਇਆ ਜ਼ਿਆਦਾ ਤੇ ਕਮਾਇਆ ਕੱਖ ਨੇ। ਇਸੇ ਕਰਕੇ ਦਾਅਵੇ ਬੰਨਣੇ ਧਰਮ ਦੀ ਦੁਨੀਆਂ ਦੇ ਅੰਦਰ ਲੋਕਾਂ ਨੇ ਸ਼ੁਰੂ ਕਰ ਦਿੱਤੇ। ਆਪਣੇ ਆਪ ਨੂੰ ਵੱਡਾ ਤੇ ਅਖਵਾਉਂਦਾ ਹਰ ਕੋਈ, ਮੈਂ ਧਰਮੀ, ਮੈਂ ਧਰਮ ਕਮਾਇਆ, ਮੈਂ ਪੂਜਾ ਕੀਤੀ, ਮੈਂ ਪਾਠ ਕੀਤਾ, ਮੈਂ ਦਾਨ ਦਿੱਤਾ, ਮੈਂ ਹੁਣ ਬ੍ਰਹਮ ਗਿਆਨੀ ਹੋ ਗਿਆ, ਮੈਂ ਦੀ ਤਾਂ ਅਵਸਥਾ ਉੱਚੀ। ਅਖਵਾਉਣ ਵਾਲੇ ਕਿੰਨੇ ਨੇ, ਖਿਆਲ ਕਰੇ, ਅਖਵਾਉਣ ਵਾਲੇ ਕਿੰਨੇ ਨੇ, ਬੜੇ ਨੇ। ਮੈਂ ਕਈ ਵਾਰ ਅੱਗੇ ਵੀ ਇਹ ਬੇਨਤੀ ਕਰ ਚੁੱਕਿਆ ਹਾਂ, ਜਿੰਨੇ ਲੋਕ ਗੁਰੂ ਦਰੋਂ ਸਤਿਕਾਰੇ ਭਾਈ ਮਨੀ ਸਿੰਘ ਜੀ ਦੇ ਆਲੇ ਦੁਆਲੇ ਰਹਿੰਦੇ ਹੋਣਗੇ, ਉਹਨਾਂ ਨੂੰ ਕਿੰਨੀ ਤਸੱਲੀ ਮਿਲਦੀ ਹੋਏਗੀ ਜਦੋਂ ਭਾਈ ਮਨੀ ਸਿੰਘ ਜੀ ਦੀ ਸੰਗਤ ਕਰਦੇ ਹੋਣ, ਜਿੱਥੇ ਵੀ ਜਾਂਦੇ ਹੋਣਗੇ ਨਾ ਭਾਈ ਮਨੀ ਸਿੰਘ ਜੀ ਨੂੰ ਸਲਾਹਦੇ ਹੋ, ਕਿਉਂਕਿ ਗੁਣ ਹੀ ਐਸੇ ਜੀਵਨ ਦੇ ਅੰਦਰ। ਭਾਈ ਗੁਰਦਾਸ ਜੀ ਦੇ ਕੋਲ ਰਹਿਣ ਵਾਲੇ, ਬਾਬਾ ਬੁੱਢਾ ਜੀ ਦੇ ਕੋਲ ਰਹਿਣ ਵਾਲੇ, ਉਹਨਾਂ ਮਹਾਨ ਸਿੱਖਾਂ ਦੀ ਸੰਗਤ ਕਰਨ ਵਾਲੇ ਕਿੰਨੇ ਆਤਮਕ ਤੌਰ ਤੇ ਸੰਤੁਸ਼ਟ ਹੋਣਗੇ। ਪਰ ਮੈਂ ਹੈਰਾਨ ਜ਼ਰੂਰ ਹਾਂ ਇਸ ਗੱਲ ਤੋਂ, ਤੁਸੀਂ ਵੀ ਖੋਜਣਾ ਇਸ ਬਾਤ ਨੂੰ, ਸਤਸੰਗੀ ਹੋ ਨਾ। ਭਾਈ ਮਨੀ ਸਿੰਘ ਨੂੰ ਇਹ ਖਿਆਲ ਆਇਆ ਕਿ ਮੈਂ ਵੱਡਾ ਅਖਵਾਵਾਂ, ਆਪਣੇ ਨਾਮ ਨਾਲ ਦੋ ਚਾਰ ਡਿਗਰੀਆਂ ਹੀ ਲਾ ਲਵਾਂ, ਤੇ ਨਾ ਭਾਈ ਮਨੀ ਸਿੰਘ ਦੇ ਇਰਦ ਗਿਰਦ ਰਹਿਣ ਵਾਲਿਆਂ ਨੂੰ, ਉਹਨਾਂ ਨੇ ਕੋਈ ਯਤਨ ਕੀਤਾ ਕਿ ਭਾਈ ਮਨੀ ਸਿੰਘ ਦੇ ਨਾਮ ਨਾਲ ਦੋ ਚਾਰ ਡਿਗਰੀਆਂ ਹੀ ਜੋੜ ਦੇਈ। ਬੰਦਾ ਕਮਾਈ ਵਾਲਾ, ਬੜੀ ਕਮਾਈ ਹੈ, ਬੜੀ ਨੇਕ। ਇਤਿਹਾਸ ਵਿੱਚ ਜਿਹਨੇ ਵੀ ਲਿਖਿਆ ਭਾਈ ਮਨੀ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਸੋਚਿਓ ਜ਼ਰੂਰ ਗੱਲ ਕੌੜੀ ਤੇ ਲੱਗਦੀ ਹੈ। ਕਿਉਂਕਿ ਜੇ ਮੇਰੇ ਵਰਗੇ ਨੂੰ, ਜਿਹਨੂੰ ਵੀ ਇਹ ਆਦਤ ਹੈ ਨਾ ਕਿਸੇ ਦੇ ਗੋਡੇ ਘੁੱਟਣ ਦੀ, ਕਿਸੇ ਦੇ ਗਿੱਟੇ ਫੜਨ ਦੀ, ਉਹਨੂੰ ਬੁਰੀ ਤਾਂ ਲੱਗਣੀ ਲੱਗਣੀ। ਕਨੈਣ ਹੈ ਨਾ, ਸੱਚ ਤਾਂ ਕਨੈਣ ਵਰਗਾ, ਕੌੜਾ ਤੇ ਨਹੀਂ ਹੁੰਦਾ, ਪਰ ਝੂਠ ਜਦੋਂ ਜੀਵਨ ਚ ਵਸਿਆ ਹੋਵੇ ਕੌੜਾ ਲੱਗਦਾ। ਬਿਮਾਰ ਹੋਵੇ ਨਾ ਬੰਦਾ, ਬੁਖਾਰ ਹੋਵੇ ਤੇ ਦੁੱਧ ਪੀਂਦਾ ਹੈ ਤੇ ਕੌੜਾ ਲੱਗਦਾ। ਘਰ ਵਾਲਿਆਂ ਨੂੰ ਕਹਿੰਦੇ ਤਾਂ ਕੌੜਾ, ਘਰ ਵਾਲੇ ਕਹਿੰਦੇ ਨਹੀਂ ਦੁੱਧ ਵੀ ਮਿੱਠਾ ਹੈ, ਦੁੱਧ ਚ ਅਸੀਂ ਖੰਡ ਵੱਖਰੀ ਪਾਈ, ਦੁੱਧ ਤੇ ਮਿੱਠਾ ਸਾਰੇ ਪਰਿਵਾਰ ਨੇ ਪੀਤਾ, ਤੈਨੂੰ ਕੌੜਾ ਲੱਗਦਾ ਕਿਉਂਕਿ ਤੈਨੂੰ ਬੁਖਾਰ ਹੈ, ਤੇਰੇ ਮੂੰਹ ਦਾ ਟੇਸਟ ਬਦਲ ਗਿਆ, ਸਵਾਦ ਬਦਲ ਗਿਆ। ਗੁਰੂ ਕੀ ਬਾਣੀ ਕੌੜੀ ਨਹੀਂ, ਨਾ ਹੀ ਸੱਚ ਕੌੜਾ ਹੁੰਦਾ, ਪਰ ਬਿਮਾਰ ਨੂੰ ਕੌੜਾ ਲੱਗਣਾ ਹੀ ਲੱਗਣਾ, ਇਹ ਕੁਦਰਤ ਦਾ ਨਿਯਮ ਹੈ। ਸੱਚ ਬਿਮਾਰ ਨੂੰ ਕੌੜਾ ਲੱਗਣਾ, ਧਰਮੀ ਬੰਦੇ ਨੂੰ ਜਿਹੜਾ ਤੰਦਰੁਸਤ ਉਹਨੂੰ ਸੱਚ ਕੌੜਾ, ਨੂੰ ਤਾਂ ਸੱਚ ਮਿੱਠਾ ਲੱਗਦਾ। ਮਿੱਠਾ ਹਰ ਕਾ ਨਾਉ, ਗੁਰੂ ਨੇ ਕੀ ਆਖਿਆ, ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਇਹ ਤਾਂ ਮਿੱਠੇ ਨੇ ਭਾਈ। ਫਰੀਦਾ ਸ਼ਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ, ਹਜ਼ੂਰ ਨੇ ਇੰਨੀਆਂ ਚੀਜ਼ਾਂ ਗਿਣ ਦਿੱਤੀਆਂ, ਪਰ ਅੱਗੇ ਬਚਨ ਕੀ ਕੀਤਾ, ਸਭੇ ਵਸਤੂ ਮਿੱਠੀਆਂ, ਕਹਿੰਦੇ ਮੈਨੂੰ ਕੋਈ ਸ਼ੱਕ ਨਹੀਂ, ਮੈਂ ਉਜਰ ਨਹੀਂ ਕਰਦਾ, ਸਭ ਮਿੱਠੀਆਂ ਨੇ। ਪਰ ਕੀ ਆਖਿਆ, ਰੱਬ ਨਾ ਪੁੱਜਨ ਦੁੱਧ, ਹੇ ਵਾਹਿਗੁਰੂ, ਹੇ ਅਕਾਲ ਪੁਰਖ ਜੀ, ਤੇਰੇ ਨਾਮ, ਤੇਰੇ ਗੁਣਾ, ਤੇਰੀ ਵਡਿਆਈ ਦੇ ਤੁਲ ਭਲਾ ਇਹਨਾਂ ਚੀਜ਼ਾਂ ਦੀ ਮਿਠਾਸ ਪਹੁੰਚ ਸਕਦੀ ਹੈ, ਕਦੇ ਵੀ ਨਹੀਂ। ਬੜੀ ਮਿਠਾਸ ਹੈ ਤੇਰੇ ਗੁਣਾ ਵਿੱਚ, ਤੇਰੇ ਚਿੰਤਨ ਵਿੱਚ, ਤੇਰੇ ਧਿਆਨ ਵਿੱਚ ਬੜੀ ਮਿਠਾਸ ਹੈ। ਕੌਣ ਕਹਿੰਦਾ ਵੀ ਸੱਚ ਕੌੜਾ ਹੁੰਦਾ, ਗੁਰੂ ਤੇ ਕਹਿੰਦਾ ਸੱਚ ਮਿੱਠਾ, ਪਰ ਕੌੜਾ ਲੱਗਣਾ ਹੈ। ਕਿੰਨਾ ਨੂੰ ਲੱਗਣਾ, ਜਿਹੜੇ ਮੇਰੇ ਵਰਗੇ ਬਿਮਾਰ ਨੇ, ਜਿਨ੍ਹਾਂ ਦਾ ਟੇਸਟ ਹੀ ਹੋਰ ਹੈ, ਉਹਨਾਂ ਨੂੰ ਕੌੜਾ ਲੱਗਣਾ ਹੈ ਨਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ ਗੁਰੂ ਤੂੰ ਚਾਨਣ ਵੰਡਦਾ, ਹੇ ਸਤਿਗੁਰੂ ਤੂੰ ਅੰਮ੍ਰਿਤ ਵੰਡਦਾ, ਪਰ ਮੇਰੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ ਕਿਉਂਕਿ ਮੇਰਾ ਸੁਭਾਅ ਹੀ ਹੋਰ ਹੈ। ਪੜੋ ਖਾਂ ਬਚਨ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲੈ ਗੁਰ ਚਾਲੀ, ਕਿਵੇਂ ਚੱਲੀਏ। ਥੋੜਾ ਕਠਿਨ ਹੋ ਗਿਆ ਨਾ, ਇਹਨੂੰ ਹੀ ਤਾਂ ਘਾਲਣਾ ਆਖਿਆ, ਇਹਨੂੰ ਹੀ ਘਾਲਣਾ ਆਖਿਆ। ਹਨੇਰੇ ਚ ਰਹਿਣ ਦੀ ਆਦਤ ਹੈ, ਚਾਨਣ ਅੱਖਾਂ ਨੂੰ ਬਰਦਾਸ਼ਤ ਨਹੀਂ ਹੁੰਦਾ, ਜ਼ਹਿਰ ਪੀਣ ਦਾ ਸੁਭਾਅ ਹੈ, ਅੰਮ੍ਰਿਤ ਕੌੜਾ ਲੱਗਦਾ ਹੈ, ਸੁਭਾਅ ਬਣ ਗਿਆ ਹੈ, ਕਿਵੇਂ ਚੱਲੀਏ ਤੇਰੇ ਰਾਹ ਦੇ ਉੱਤੇ, ਕਠਿਨਾਈ ਤੇ ਹੁੰਦੀ ਹੈ। ਪਰ ਇਸੇ ਨੂੰ ਗੁਰਮਤ ਨੇ ਮਸ਼ਕਤ ਆਖਿਆ, ਸਤਿਗੁਰ ਦਇਆ ਕਰੇ ਸੁਖਦਾਤਾ, ਪਰ ਤੂੰ ਫਿਰ ਵੀ ਦਇਆਵਾਨ, ਮੈਂ ਬੜੀ ਵਾਰ ਨਾ ਕਰਦਾ, ਬੜੀ ਵਾਰ ਉਜਰ ਕਰਦਾ, ਕਦੇ ਕਹਿੰਦਾ ਗੁਰੂ ਤੇਰੀ ਬਾਣੀ ਔਖੀ, ਤੇਰਾ ਸੱਚ ਕੌੜਾ, ਇਹ ਨਿੰਦਾ ਹੀ ਹੈ ਨਾ। ਹੁਣ ਖਿਆਲ ਕਰਿਓ, ਗੁਰੂ ਕਿਤੇ ਕੌੜਾ ਵਚਨ ਥੋੜੀ ਬੋਲਦਾ, ਮਿੱਠਾ ਹੀ ਬੋਲਦਾ। ਗੁਰੂ ਵਿੱਚ ਮਿਠਾਸ ਹੈ, ਕੁੜੱਤਣ ਤੇ ਨਹੀਂ ਨਾ। ਗੁਰੂ ਤੇਰੀ ਸਿੱਕੀ ਔਖੀ, ਗੁਰੂ ਕਹਿੰਦਾ ਮੈਂ ਤਾਂ ਬੜੀ ਸੌਖੀ ਕਰਕੇ ਦਿੱਤੀ ਹੈ, ਤੈਨੂੰ ਅਜੇ ਵੀ ਔਖੀ ਲੱਗਦੀ ਹੈ। ਗੁਰੂ ਨੇ ਆਹ ਚੰਗਾ ਨਹੀਂ ਕੀਤਾ, ਉਹ ਚੰਗਾ ਨਹੀਂ ਕੀਤਾ, ਅਸੀਂ ਕਿੰਨੇ ਉਜਰ ਕਰਦੇ ਹਾਂ, ਪਰ ਗੁਰੂ ਗੁੱਸਾ ਨਹੀਂ ਕਰਦਾ, ਦਇਆ ਕਰਦਾ। ਉਹਨੂੰ ਪਤਾ ਹੈ ਬਿਮਾਰ ਹੈ ਵਿਚਾਰਾ, ਬਿਮਾਰ ਹੈ। ਕਈ ਵਾਰ ਬਿਮਾਰ ਡਾਕਟਰ ਨੂੰ ਗਾਲਾਂ ਵੀ ਕੱਢ ਦਿੰਦਾ, ਸਿਆਣਾ ਡਾਕਟਰ ਹੋਵੇ ਬਰਦਾਸ਼ਤ ਕਰਦਾ, ਪੇਸ਼ੈਂਸ ਹੈ ਉਹਦੇ ਵਿੱਚ, ਬਰਦਾਸ਼ਤ ਕਰਨ ਦਾ ਮਾਦਾ ਹੈ ਉਹਦੇ ਵਿੱਚ, ਕੋਈ ਗੱਲ ਨਹੀਂ। ਵਿਚਾਰਾ ਰੋਗੀ ਬਿਮਾਰ ਤੇ ਕਾਹਦਾ ਗੁੱਸਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਸਤਿਗੁਰੂ ਦੇ ਵਿੱਚ ਇੰਨੀ ਦਇਆ, ਫਿਰ ਵੀ ਸਾਡੇ ਉੱਤੇ ਦਇਆ ਹੀ ਰੱਖ, ਤਰਸੀ ਕਰ, ਪਿਆਰ ਹੀ ਕਰਦਾ ਸਾਨੂੰ। ਹੁਣ ਖਿਆਲ ਕਰਿਓ, ਦਾਤਾ ਸਤਿਗੁਰੂ ਜੀ ਬਖਸ਼ਿਸ਼ ਕਰਨ ਲੱਗੇ, ਕਹਿਣ ਲੱਗੇ ਚਸਕਿਆਂ ਦਾ ਰੰਗ ਚੜਾ ਲਿਆ ਹੈ ਅਸੀਂ ਆਪਣੇ ਇਸ ਚੋਲੇ ਉੱਤੇ, ਲੀਤੜਾ ਲੱਭ ਰੰਗਾਏ, ਪਰ ਅੱਗੇ ਬਚਨ ਕੀਤਾ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਹੇ ਭਾਈ, ਹੇ ਪਿਆਰੇ ਸਤ ਸੰਗੀ, ਮੇਰੇ ਪ੍ਰਭੂ ਨੂੰ, ਮੇਰੇ ਪਿਆਰੇ ਨੂੰ ਚੋਲਾ ਚੰਗਾ ਨਹੀਂ ਲੱਗਿਆ, ਰੰਗ ਚੰਗਾ ਨਹੀਂ ਨਾ ਚੜਿਆ, ਰੰਗ ਚੰਗਾ ਨਾ, ਚੋਲਾ ਚੰਗਾ ਨਹੀਂ ਲੱਗਿਆ। ਸਤਿਗੁਰੂ ਆਖਦੇ ਕਿਉਂ ਤਨ ਸੇਜੈ ਜਾਏ, ਫਿਰ ਕਿਵੇਂ ਉਹਦੀ ਸੇਜ ਤੇ ਉਹਦੀ ਗੋਦ ਵਿੱਚ ਉਹਨੂੰ ਰਮਣ ਕਰਾਂ, ਉਹਨੂੰ ਪਿਆਰ ਕਿਵੇਂ ਕਰਾਂ, ਕਿਉਂਕਿ ਮੇਰੇ ਤਨ ਦਾ ਚੋਲੇ ਦਾ ਰੰਗ ਹੀ ਉਹਨੂੰ ਚੰਗਾ ਨਹੀਂ ਲੱਗਦਾ। ਉਹਨੂੰ ਕਿਹੜਾ ਰੰਗ ਚੰਗਾ ਲੱਗਦਾ? ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਉੱਠੈ ਹਰ ਰੰਗ ਚਾੜਿਆ। ਇਹ ਰੰਗ ਕਦੋਂ ਚੜੇਗਾ? ਜਦੋਂ ਗੁਰੂ ਕਿਰਪਾ ਦੇ ਘਰ ਵਿੱਚ ਆਉਂਦਾ ਹੈ, ਖੁਸ਼ ਹੁੰਦਾ। ਭਲਾ ਗੁਰੂ ਵੀ ਕਦੇ ਨਾਰਾਜ਼ ਹੁੰਦਾ? ਸੋਚਣ ਦੀ ਬਾਤ ਹੈ ਕਿ ਕੋਈ ਖਾਸ ਸਮਾਂ ਜਦੋਂ ਗੁਰੂ ਖੁਸ਼ ਹੁੰਦੇ ਨੇ? ਗੁਰੂ ਤੇ ਸਦੈ ਖੁਸ਼ ਰਹਿੰਦਾ। ਸਤਿਗੁਰ ਵਿੱਚ ਅੰਮ੍ਰਿਤ ਹੈ, ਗੁਰਬਾਣੀ ਇਸ ਜਗ ਮੈਂ ਚਾਨਣ, ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਵੇਖੋ, ਨਾ ਗੁਰੂ ਚ ਹਨੇਰਾ, ਗੁਰੂ ਚਾਨਣ ਹੈ, ਨਾ ਗੁਰੂ ਚ ਬੁਰਾਈ, ਗੁਰੂ ਭਲਾ ਕਰਦਾ ਹੈ। ਤੇ ਅਗਲਾ ਬਚਨ ਕੀ ਹੈ? ਕਿ ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਗੁਰਬਾਣੀ ਇਸ ਜਗ ਮੈਂ ਚਾਨਣ, ਤੇ ਗੁਰੂ ਚ ਜ਼ਹਿਰ ਵੀ ਕੁੜੱਤਣ ਵੀ ਨਹੀਂ, ਗੁਰੂ ਚ ਤਾਂ ਅੰਮ੍ਰਿਤ ਹੈ, ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉਤਮ ਹਰ ਪਦ ਸੋਏ। ਇਹ ਦਾਤ ਸਾਨੂੰ ਗੁਰੂ ਬਖਸ਼ਿਸ਼ ਕਰਦਾ ਜੇ ਰੰਗ ਚੜ ਜਾਏ ਤੇ। ਹੁਣ ਸਤਿਗੁਰੂ ਜੀ ਅੱਜ ਦੇ ਬਚਨ ਵਿੱਚ ਕਿਰਪਾ ਕਰਦੇ ਨੇ, ਹਰ ਜੀ ਤੂੰ ਆਪੇ ਰੰਗ ਚੜਾਏ, ਤੂੰ ਆਪ ਹੀ ਕਿਰਪਾ ਕਰਕੇ ਰੰਗ ਚਾੜ ਦੇਵੀ ਤਾਂ ਚੰਗਾ, ਮੇਰੇ ਯਤਨਾਂ ਨਾਲ ਰੰਗ ਨਹੀਂ ਚੜਨਾ, ਮੈਂ ਕੋਸ਼ਿਸ਼ ਤਾਂ ਕਰਦਾ ਪਰ ਵਿਖਾਵਾ ਜਿਹਾ ਬਣ ਜਾਂਦਾ ਰੰਗ ਦਾ, ਵੀ ਚੜਿਆ ਚੜਦਾ ਹੈ ਨਹੀਂ। ਦਾਤਾ ਸਤਿਗੁਰੂ ਜੀ ਆਖਦੇ ਹਨ, ਗਾਵੋ ਰੰਗ ਰਾਤੇ ਹੋ ਭਾਈ, ਹਰ ਸੇਤੀ ਰੰਗ ਲਾਏ। ਹੇ ਭਾਈ, ਗਾਉਂਦੇ ਰਹੋ, ਉਹਦੇ ਗੁਣਾਂ ਨੂੰ ਜ਼ਬਾਨ ਤੋਂ, ਹਿਰਦੇ ਤੋਂ, ਮਨ ਤੋਂ ਸਦਾ ਧਿਆਨ ਦੇ ਵਿੱਚ ਰੱਖੋ, ਉਹਦੇ ਗੁਣਾਂ ਦੇ ਨਾਲ ਜੁੜੇ ਰਹੋ, ਆਪੇ ਹੌਲੀ 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 ਰੰਗ ਚੜਨਾ ਸ਼ੁਰੂ ਹੋ ਜਾਏ। ਇੱਕ ਵਾਰ ਝੂਠ ਬੋਲਿਆ ਸੀ, ਆਦਤ ਪੈ ਗਈ ਨਾ, ਸੱਚ ਬੋਲੋਗੇ ਆਦਤ ਬਣ ਜਾਏ, ਇੱਕ ਦੋ ਵਾਰ ਚੁਗਲੀ ਕੀਤੀ ਸੁਭਾਅ ਬਣ ਗਿਆ, ਛੱਡਣਾ ਸ਼ੁਰੂ ਕਰ ਦਿਓਗੇ ਛੁੱਟ ਵੀ ਜਾਏਗੀ, ਬਣਾਈ ਵੀ ਤੁਸੈ ਛਡਾਉਣੀ ਵੀ ਤੁਸੈ, ਪਰ ਘਾਲਣਾ ਹੈ, ਮਸ਼ਕਤ ਹੈ। ਨੀਵੇਂ ਪਾਸੇ ਪਾਣੀ ਨੂੰ ਖੜਨਾ ਸੌਖਾ ਹੈ, ਉਚਾਈ ਤੇ ਪਾਣੀ ਨੂੰ ਚੜਾਉਣ ਵਾਸਤੇ ਥੋੜੀ ਜੀ ਜੁਗਤੀ ਦੀ ਲੋੜ ਪੈਂਦੀ ਹੈ, ਤਰੀਕਾ ਤੇ ਮਿਹਨਤ ਚਾਹੀਦੀ ਹੈ। ਉਹ ਮਿਹਨਤ ਅਸੀਂ ਸੰਗਤ ਵਿੱਚ ਬਹਿ ਕੇ ਪ੍ਰੈਕਟਿਸ ਕਰਦੇ ਹਾਂ, ਬਾਣੀ ਦੀ ਵਿਚਾਰ, ਬਾਣੀ ਦੇ ਨਾਲ ਜੁੜਨਾ, ਪਰ ਮੈਨੂੰ ਹੈਰਾਨੀ ਹੁੰਦੀ ਇੱਥੇ ਵੀ ਕਈ ਵਾਰ ਸਾਨੂੰ ਕਈ ਵਿਚਾਰ ਚੰਗੇ ਨਹੀਂ ਲੱਗਦੇ, ਭਾਵੇਂ ਗੁਰੂ ਦੀ ਬਾਣੀ ਦੇ ਹੀ ਹੋਣ। ਆਉਂਦੇ ਆਪਣੇ ਆਪ ਨੂੰ ਬਦਲ, ਆਉਂਦੇ ਤੇ ਆ ਸੰਗਤ ਵਿੱਚ ਆਪਣੇ ਆਪ ਨੂੰ ਬਦਲਣ ਵਾਸਤੇ, ਪਰ ਇੱਥੇ ਵੀ ਵਿਚਾਰਾਂ ਦੇ ਨਾਲ ਸਹਿਮਤੀ ਨਹੀਂ ਬਣਦੀ। ਭਾਵੇਂ ਬਾਣੀ ਦੇ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਚਨ ਹੀ ਹੋਣ, ਸਿੱਧੇ ਤੇ ਸਪਸ਼ਟ ਹੋਣ, ਉਹਨਾਂ ਦੇ ਅਰਥ ਕਰਨ ਦੀ ਲੋੜ ਵੀ ਨਾ ਪਵੇ, ਪਰ ਮਨ ਫਿਰ ਵੀ ਦੁਖੀ ਜਿਹਾ ਰਹਿੰਦਾ। ਕਿਉਂ ਆਈ ਇਹ ਗੱਲ ਸਾਹਮਣੇ? ਬਾਕੀ ਸਾਰੀ ਬਾਣੀ ਛੱਡ ਕੇ ਆਹ ਪੰਕਤੀ ਸੁਣਾਉਣ ਦੀ ਕੀ ਲੋੜ ਪੈ ਗਈ? ਕਈ ਵਾਰ ਇਸ ਤਰ੍ਹਾਂ ਦਾ ਸੁਭਾਅ ਵੀ ਸਾਡਾ ਬਣ ਜਾਂਦਾ ਕਿ ਚੜੇ ਕਿਵੇਂ ਰੰਗ, ਬਦਲੇ ਕਿਵੇਂ ਜੀਵਨ। ਆਏ ਤੇ ਆਪਣੇ ਆਪ ਨੂੰ ਬਦਲਣ ਵਾਸਤੇ ਧਿਆਨ ਰੱਖੀਏ ਸੰਗਤ ਦਾ ਭਾਵ ਕੀ ਹੈ। ਦਾਤਾ ਸਤਿਗੁਰੂ ਜੀ ਆਖਦੇ, ਹਰ ਜੀਓ ਸ਼ਬਦੇ ਜਾਪਦਾ ਭਾਈ, ਪੂਰਾ ਭਾਗ ਮਿਲਾਏ। ਵਾਹਿਗੁਰੂ ਨਾਲ ਜਾਣ ਪਛਾਣ ਸਾਂਝ ਇਸ ਰਾਹੀਂ ਬਣਦੀ ਹੈ, ਗੁਰੂ ਦੇ ਸ਼ਬਦ ਰਾਹੀਂ, ਤੇ ਗੁਰੂ ਦੇ ਸ਼ਬਦ ਰਾਹੀਂ ਭਾਗ ਉਜਲੇ ਹੁੰਦੇ ਨੇ, ਚੰਗਾ ਜੀਵਨ ਬਣਦਾ, ਤੇ ਮਿਲਾਪ ਵੀ ਗੁਰੂ ਦੇ ਸ਼ਬਦ ਨਾਲ ਹੀ ਹੁੰਦਾ। ਸ਼ਬਦੋਂ ਹੀ ਭਗਤ ਉਪਜੈ, ਸ਼ਬਦੇ ਮੇਲ ਮਿਲਾਇਆ। ਸਤਿਗੁਰੂ ਦੇ ਪਿਆਰ ਵਾਲਿਓ, ਜਿਨ੍ਹਾਂ ਜੀਵਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ ਨਾ, ਇਹ ਜੀਵਨ ਜੀਵਿਆ ਹੈ, ਮਾਣ ਵੀ ਉਹਨਾਂ ਨੂੰ ਮਿਲਿਆ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਦਾਤਾ ਜੀ ਆਖਦੇ ਹਨ, ਸਦਾ ਸੁਖ ਸੁਹਾਗਣੀ ਭਾਈ, ਅਨ ਦਿਨ ਰਤੀਆਂ ਰੰਗ ਲਾਏ। ਉਹ ਅਸਲ ਸੁਹਾਗਣਾ ਨੇ, ਉਹਨਾਂ ਦੇ ਹਿਰਦੇ ਚ ਸਦਾ ਸੁਖ ਹੈ, ਉਹਨਾਂ ਦੀ ਸੁਰਤ ਉੱਤੇ ਰੱਬ ਦੇ ਗੁਣਾਂ ਦਾ, ਪਿਆਰ ਦਾ ਰੰਗ ਚੜਿਆ ਹੈ, ਤੇ ਉਹ ਸਦਾ ਇਸ ਰੰਗ ਦੇ ਵਿੱਚ ਮਸਤ ਰਹਿੰਦੀਆਂ ਨੇ। ਉਹ ਜੀਵ ਇਸਤਰੀਆਂ, ਉਹਨਾਂ ਨੂੰ ਭਰਮ ਪਖੰਡ ਕਰਨ ਦੀ ਲੋੜ ਨਹੀਂ ਨਾ ਪਈ, ਜਿਨ੍ਹਾਂ ਦਾ ਪਤੀ ਨਾਲ ਪਿਆਰ ਹੈ, ਖਸਮ ਸ਼ੋਹ ਦੇ ਨਾਲ ਨੇੜਤਾ ਹੈ, ਜਿਹੜੀਆਂ ਉਹਦੀ ਰਜ਼ਾ ਦੇ ਵਿੱਚ ਚੱਲਦੀਆਂ ਨੇ, ਉਹਨਾਂ ਨੂੰ ਪਰਪੰਚਾਂ ਦੀ ਲੋੜ ਨਹੀਂ ਪੈਂਦੀ, ਝੂਠ ਪਰੇਬ ਦਗੇਬਾਜ਼ੀਆਂ ਦੀ, ਉਹਨਾਂ ਨੂੰ ਆਂਢ ਗੁਆਂਢ ਤੋਂ ਸਲਾਵਾਂ ਲੈਣ ਦੀ ਲੋੜ ਨਹੀਂ ਪੈਂਦੀ ਵੀ ਭੈਣੇ ਦੱਸ ਮੇਰੀ ਆਪਣੀ ਪਤੀ ਨਾਲ ਕਿਵੇਂ ਬਣੇ। ਜਿਹੜੀਆਂ ਆਪਣੇ ਪਤੀ ਦੇ ਸੁਭਾਅ ਨੂੰ ਜਾਣਦੀਆਂ ਨੇ ਇਸਤਰੀਆਂ, ਇੱਕ ਉਦਾਹਰਣ ਦੇ ਰਹੇ, ਸਾਰੇ ਪੁਰਸ਼ਾਂ ਤੇ ਵੀ ਲਾਗੂ ਹੁੰਦੀ ਹੈ, ਇਕੱਲੀਆਂ ਔਰਤਾਂ ਦੇ ਉੱਤੇ ਨਹੀਂ। ਪਰ ਸਤਿਗੁਰੂ ਦੇ ਪਿਆਰ ਵਾਲਿਓ, ਜਿਹੜੇ ਗੁਣ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦੱਸੇ ਨਾ, ਅਸੀਂ ਉਸ ਤੋਂ ਥੋੜਾ ਥੋੜਾ ਦੂਰ ਜਾ ਰਹੇ ਹਾਂ। ਭਰਮਾਂ ਦੀ ਪਖੰਡਾਂ ਦੀ ਦੁਨੀਆ, ਅਸੀਂ ਉਸ ਵਿੱਚ ਉਲਝ ਗਏ। ਕਦੇ ਯਾਦ ਕਰੀਏ, ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਮਹਿਲ ਮਾਤਾ ਸਾਹਿਬ ਕੌਰ, ਇਤਨੀ ਮਹਾਨ ਤੇ ਅਜ਼ੀਮ ਸ਼ਖਸੀਅਤ ਹੈ ਇਤਿਹਾਸ ਦੀ। ਮੈਂ ਕਈ ਵਾਰ ਸੋਚਦਾ ਹਾਂ, ਅੱਜ ਅਸੀਂ ਜਿੰਨੀਆਂ ਮਰਜ਼ੀ ਦਲੀਲਾਂ ਦੇਈਏ ਜੀ, ਔਰਤਾਂ ਪੰਜਾਂ ਪਿਆਰਿਆਂ ਚ ਨਹੀਂ ਲੱਗ ਸਕਦੀਆਂ ਜੀ, ਕੀਰਤਨ ਨਹੀਂ ਕਰ ਸਕਦੀਆਂ ਜੀ, ਪਾਠ ਨਹੀਂ ਕਰ ਸਕਦੀਆਂ, ਇਹ ਦੱਕਿਆ ਨੂਸੀ ਬਾਤਾਂ ਸਾਡੀਆਂ ਘੜੀਆਂ ਹੋਈਆਂ ਨੇ, ਸਾਡੇ ਦਿਮਾਗ ਦੀ ਉਪਜ ਨੇ। ਸਭ ਤੋਂ ਪਹਿਲਾਂ ਸਿੱਖੀ ਧਾਰਨ ਕਰਨ ਵਾਲੀ ਇੱਕ ਔਰਤ ਹੈ ਬੇਬੇ ਨਾਨਕੀ, ਐਸੀ ਮਹਾਨ ਸ਼ਖਸੀਅਤ ਹੈ। ਕਦੇ ਸੋਚਿਓ, ਗੁਰੂ ਨਾਨਕ ਮਹਾਰਾਜ ਨੇ ਸਭ ਤੋਂ ਪਹਿਲਾਂ ਸਿੱਖ ਧਰਮ ਦੀ ਦੀਖਿਆ ਸਿੱਖੀ ਚ ਸ਼ਾਮਲ ਕਰਨਾ, ਸਭ ਤੋਂ ਪਹਿਲਾਂ ਇੱਕ ਔਰਤ ਨੂੰ ਸਿੱਖ ਹੋਣ ਦਾ ਮਾਣ ਮਿਲਿਆ। ਕਿੰਨੀ ਦੂਰ ਅੰਦੇਸ਼ ਸੋਚ ਹੈ ਮੇਰੇ ਮਾਲਕ ਗੁਰੂ ਨਾਨਕ ਮਹਾਰਾਜ ਦੀ। ਸਤਿਗੁਰੂ ਸਮਝਦੇ ਨੇ ਜਿਸ ਘਰ ਵਿੱਚ ਔਰਤ ਗੁਰਮਤ ਦੇ ਗੁਣਾਂ ਨੂੰ ਪ੍ਰਣਾਈ ਹੋਵੇ, ਉਸ ਘਰ ਦਾ ਮਾਹੌਲ ਗੁਰਮਤ ਵਾਲਾ ਬਣ ਜਾਏਗਾ। ਬੱਚਿਆਂ ਨੂੰ ਪਾਲਣਾ, ਬੱਚਿਆਂ ਨੂੰ ਸਿੱਖਿਆ ਦੇਣੀ, ਪਹਿਲਾ ਟੀਚਰ ਮਾਂ ਹੁੰਦੀ ਹੈ ਬੱਚੇ ਵਾਸਤੇ। ਘਰ ਦਾ ਜਿਹੋ ਜਿਹਾ ਮਾਹੌਲ ਔਰਤ ਬਣਾਉਂਦੀ ਹੈ ਉਹੋ ਜਿਹਾ ਬਣ ਜਾਂਦਾ। ਜੋ ਪਰਿਵਾਰ ਨੇ ਖਾਣਾ ਹੈ ਨਾ, ਉਹ ਔਰਤ ਦੇ ਹੱਥਾਂ ਵਿੱਚ ਦੀ ਹੋ ਕੇ ਜਾਣਾ, ਔਰਤ ਦੇ ਹੱਥਾਂ ਵਿੱਚ। ਘਰ ਦਾ ਡੁੱਲਿਆ ਵਿਗੜਿਆ ਨਫਾ ਨੁਕਸਾਨ ਔਰਤ ਤੋਂ ਬਿਹਤਰ ਕੋਈ ਨਹੀਂ ਜਾਣਦਾ। ਬੱਚੇ ਨੂੰ ਆਪਣੀ ਕੁੱਖ ਵਿੱਚ ਰੱਖਦੀ ਹੈ, ਜਨਮ ਦਿੰਦੀ ਹੈ ਤੇ ਪਾਲਦੀ ਹੈ। ਬੋਲਣ ਤੋਂ ਲੈ ਕੇ ਤੁਰਨਾ, ਪਹਿਨਣਾ, ਖਾਣਾ ਸਭ ਸਿੱਖਿਆ ਮਾਂ ਦੇ ਰਾਹੀਂ ਪੂਰੀ ਹੁੰਦੀ ਹੈ। ਜੇ ਭਲਾ ਮਾਂ ਦੇ ਅੰਦਰ ਗੁਰਮਤ ਆ ਜਾਏ, ਕਿੱਡਾ ਵੱਡਾ ਸਮਾਜ ਵਿੱਚ ਪਲਟਾ ਆ ਸਕਦਾ ਹੈ। ਤੇ ਜਿਸ ਘਰ ਦੀ ਔਰਤ ਨੇ ਡੇਰੇ ਵੱਲ ਮੂੰਹ ਕਰ ਰਿਹਾ ਨਾ, ਸਮਝੋ ਸਾਰਾ ਘਰ ਡੇਰੇ ਵੱਲ ਤੁਰ ਪਿਆ। ਮੜੀ ਤੇ ਚਲੀ ਗਈ ਜਿਸ ਘਰ ਦੀ ਔਰਤ ਮੱਥੇ ਟੇਕਣ, ਸਾਰਾ ਪਰਿਵਾਰ ਉਸ ਪਾਸੇ ਤੁਰੇਗਾ। ਕਬਰਾਂ ਤੇ ਚਲੀ ਗਈ, ਜੋਤਸ਼ੀਆਂ ਨੂੰ ਫੋਨ ਮਿਲਾ ਕੇ ਪੁੱਛਦੀ ਹੈ ਭਵਿੱਖ ਆਪਣੇ ਧੀਆਂ ਦਾ, ਪੁੱਤਰਾਂ ਦਾ। ਮੈਂ ਤਾਂ ਹੈਰਾਨ ਹੁੰਦਾ, ਲੋਕ ਫੋਨ ਮਿਲਾਉਂਦੇ ਨੇ ਕਿਸੇ ਅਖੌਤੀ ਸਿਆਣੇ ਨੂੰ, ਜੋਤਸ਼ੀ ਨੂੰ, ਕਹਿੰਦੇ ਜੀ ਮੈਂ ਆਪਣੀ ਲੜਕੀ ਬਾਰੇ ਕੁਝ ਪੁੱਛਣਾ। ਅਤੇ ਸੋਚਿਓ, ਇਹ ਸ਼ਬਦ ਜਦੋਂ ਬੋਲਦਾ ਹੈ ਕੋਈ ਫੋਨ ਤੇ, ਮੈਂ ਆਪਣੀ ਬੱਚੀ ਬਾਰੇ ਕੁਝ ਪੁੱਛਣਾ। ਮਾਂ, ਤੂੰ ਆਪਣੀ ਬੱਚੀ ਬਾਰੇ ਦੂਸਰੇ ਕੋਲੋਂ ਪੁੱਛੇਗੀ? ਤੂੰ ਉਹਨੂੰ ਕੁੱਖ ਚ ਰੱਖਿਆ, ਉਹਨੂੰ ਜਨਮ ਦਿੱਤਾ ਹੈ, ਉਹਦੀ ਪਾਲਣਾ ਕੀਤੀ ਹੈ, ਤੇਰੇ ਤੋਂ ਬਿਹਤਰ ਆਪਣੀ ਬੱਚੀ ਬਾਰੇ ਕੌਣ ਜਾਣ ਸਕਦਾ ਹੈ? ਪਰ ਅਜੀਬ ਵਿਡੰਬੜਾ ਹੈ ਨਾ ਸਮਾਜ ਦੀ, ਮਾਂ ਬਾਪ ਧੀਆਂ ਪੁੱਤਰਾਂ ਬਾਰੇ ਨਹੀਂ ਕੁਝ ਸੋਚਣਾ ਚਾਹੁੰਦੇ, ਦੂਸਰੇ ਨੂੰ ਪੁੱਛਣਾ ਚਾਹੁੰਦੇ ਨੇ ਵੀ ਜੰਮ ਤਾਂ ਲਏ ਨੇ, ਤੁਸੀਂ ਦੱਸ ਦਿਓ ਅਸੀਂ ਇਹਨਾਂ ਦਾ ਹੁਣ ਕੀ ਕਰੀਏ। ਮੁਸ਼ਕਲ ਨਹੀਂ ਤੇ ਸਾਡੇ ਸਮਾਜ ਦੀ ਹੋਰ ਕੀ ਹੈ। ਪਹਿਲੀ ਔਰਤ ਬੇਬੇ ਨਾਨਕੀ, ਔਰ ਰਜ਼ਾ ਦੀ ਮੂਰਤ, ਰੱਬ ਦੇ ਪਿਆਰ ਵਿੱਚ ਜੀਣ ਵਾਲੀ ਔਰ ਸਿੱਖੀ ਦੇ ਸ਼ੁਭ ਗੁਣਾਂ ਨਾਲ ਸ਼ਿੰਗਾਰੀ ਔਰਤ। ਐਸਾ ਮਾਣ ਹੈ ਔਰਤ ਨੂੰ ਗੁਰੂ ਨਾਨਕ ਦੇ ਘਰ ਦੇ ਅੰਦਰ। ਪਰ ਖਿਆਲ ਕਰਿਓ, ਮਾਤਾ ਸਾਹਿਬ ਕੌਰ ਦਾ ਜੀਵਨ ਵੇਖੋ, ਕਲਗੀਧਰ ਸਾਹਿਬ ਜੀ ਦੇ ਜੀਵਨ ਦਾ ਸੰਘਰਸ਼, ਪਰਿਵਾਰ ਦਾ ਖੇਰੂ ਖੇਰੂ ਹੋਣਾ, ਬੱਚਿਆਂ ਦੀਆਂ ਸ਼ਹਾਦਤਾਂ, ਸਾਹਿਬਜ਼ਾਦਿਆਂ ਦੀਆਂ ਦੁੱਤੀ ਕੁਰਬਾਨੀਆਂ, ਸਭ ਕੁਝ ਇਤਨੇ ਵੱਡੇ ਘੱਲੂ ਘਾਰੇ ਵਾਪਰਨ ਦੇ ਬਾਵਜੂਦ ਵੀ ਮਾਤਾ ਸਾਹਿਬ ਕੌਰ ਵਰਗੀ ਮਹਾਨ ਔਰਤ ਅਡੋਲ ਹੈ ਤਾਰੀਖ ਦੇ ਅੰਦਰ। ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਹਾਸਲ ਹੈ। ਇਹ ਸ਼ਰਫ, ਇਹ ਮਾਣ ਹੈ ਇਤਿਹਾਸਕ ਤੌਰ ਤੇ ਜੋ ਮਾਤਾ ਸਾਹਿਬ ਕੌਰ ਜੀ ਨੂੰ ਪ੍ਰਾਪਤ ਹੋਇਆ ਹੈ। ਪਰ ਅੱਜ ਦੀ ਮਾਤਾ ਸਾਹਿਬ ਕੌਰ ਦੀ ਵਾਰਸ, ਬੇਬੇ ਨਾਨਕੀ ਦੀ ਵਾਰਸ, ਉਹਨੂੰ ਤਾਂ ਵਰਤ ਰੱਖਣ ਤੋਂ ਹੀ ਵਿਹਲ ਕੋਈ ਨਹੀਂ। ਉਹ ਵਰਤ ਰੱਖਦੀ ਹੈ, ਮੰਦਰਾਂ ਵਿੱਚ ਜਾ ਕੇ ਮੱਥੇ ਟੇਕਦੀ ਹੈ, ਪਤੀ ਦੀ ਲੰਬੀ ਉਮਰ ਦੀ ਦਾਸਤਾਨ ਮੰਗਦੀ ਹੈ। ਮੈਂ ਬੇਨਤੀ ਕਰਾਂ, ਕਦੇ ਆਪਣੇ ਪਤੀ ਦੀ ਅੱਖ ਚ ਅੱਖ ਪਾ ਕੇ ਸਤਿਕਾਰਯੋਗ ਬੀਬੀਆਂ ਨੂੰ ਬੇਨਤੀ ਹੈ, ਪੁੱਛਿਓ ਮੈਨੂੰ 20 ਸਾਲ ਹੋ ਗਏ ਤੇਰੇ ਬਦਲੇ ਵਰਤ ਰੱਖਦਿਆਂ, ਤੂੰ ਨਹੀਂ ਚਾਹੁੰਦਾ ਮੇਰੀ ਉਮਰ ਵੱਧ ਜਾਏ, ਤੂੰ ਵੀ ਕਿਤੇ ਵਰਤ ਰੱਖ ਲੈ। ਔਰਤਾਂ ਹੀ ਬੰਦਿਆਂ ਲਈ ਵਰਤ ਕਿਉਂ ਰੱਖਣ? ਕੀ ਪੁਰਖਾਂ ਨੂੰ, ਮਰਦਾਂ ਨੂੰ ਔਰਤਾਂ ਦੀ ਲੋੜ ਨਹੀਂ? ਇਹਦਾ ਭਾਵ ਤਾਂ ਫਿਰ ਇਹੀ ਨਿਕਲਿਆ ਨਾ ਕਿ ਉਹ ਜਾਨ ਛਡਾਉਣੀ ਚਾਹੁੰਦੇ ਨੇ, ਤੇ ਔਰਤਾਂ ਹੀ ਚਾਹੁੰਦੀਆਂ ਨੇ ਵੀ 7 ਜਨਮ ਇਹ ਮੇਰਾ ਪਤੀ ਬਣੇ। ਤੁਹਾਡੀ ਭੁੱਖ ਦੇ ਨਾਲ ਕਿਸੇ ਦੀ ਉਮਰ ਨਹੀਂ ਵਧਣੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਬਚਨ ਪੜ੍ਹੋ, ਦਾਤਾ ਸਤਿਗੁਰੂ ਜੀ ਕੀ ਆਖਦੇ ਹਨ। ਸਤਿਗੁਰੂ ਆਖਦੇ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਇਹ ਤਾਂ ਪਰ ਉਹਦੀ ਰਜ਼ਾ ਹੈ। ਜਨਮ ਮੌਤ ਜੀਵਨ ਦੇ ਦੁੱਖ ਸੁੱਖ ਸਭ ਉਹਦੇ ਹੱਥ ਵਿੱਚ ਨੇ, ਕੁਦਰਤ ਦੀ ਰਜ਼ਾ ਹੈ। ਤੇ ਸਿੱਖ ਨੂੰ ਤਾਂ ਗੁਰੂ ਨੇ ਪਹਿਲਾ ਪਾਠ ਹੀ ਇਹ ਦਿੱਤਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, जे वर्त रखना है ना, गुरु ने बड़े प्यारे बचन कहे ने बाणी च, अखां दा वर्त रखो, कन्ना दा वर्त रखो, जबान दा, ज्ञान इंद्रिया नूं वकारां तों मुक्त करन दा वर्त रखो। वर्त रखना वहिमां तों मुक्त होण दा रख लो, भरमां नूं छड्डण दा रख लो, इन्हां वल्लों वर्त रखो। ऐसा वर्त रही जय पांडे, होर बहुत सिख क्या दीजै। धन गुरु ग्रंथ साहिब महाराज ने आख्या, छोड़ै अन्न करै पाखंड, माफ करियो ये वचन मैं कितने कहे होंगे तो हो सकता मैनू थाने फड़ा देंगे। गुरु दे वचन ने ना, छोड़ै अन्न करै, असि 20 साल की कीता, फिर गुरु ते कहिंदे पाखंड कीता। छोड़ै अन्न करै पाखंड, अन्न ना खाहे, गुरु ने आख्या इहदा लाभ की है, देही दुख दीजै। सत्कार योग माताओ भैनो बचियो, मैं तुहाडा ध्यान तुहाडियां बजुर्ग औरतां वल लै चला। मीर मनू दी जेल है, काल कोठड़ी दे विच सिख बीबियां बंद ने, तुहाडियां बजुर्ग औरतां जिन्हां दियां तुसी वारस हो। गोदी विच किसे दे 6 महीने दा बाल है, किसे दे साल दा, किसे दे 2 साल दा, वो महान औरतां जिन्हां नूं 1.25 मण 50 किलो दे करीब दाने रोज मिलदे ने हाथ वाली चक्की नाल पीण वास्ते, ते एक पासिओ हड भनवी मेहनत करदियां ने, आटा पींदियां ने, दाने पींदियां ने, आटा बनाउंदियां ने हाथ वाली चक्की नाल, ते जदों प्रशादे दा टाइम हुंदा सारे दिन च अद्धा प्रशादा ते प्याला पानी दा पीण वास्ते उन्हां नूं सरकार दिंदी है। पता क्यों? क्योंकि उह सिख ने, उन्हां नूं गुरु नानक दी सिक्खी नाल इन्ना प्यार, सिक्खी वास्ते उह आपां कुर्बान कर सकदियां। सरकार ने वेख्या इन्हां दे सिदक नूं असीं तोड़ नहीं सकदे। एक दिन काजियां ने सलाह दित्ती, मां नूं सब तों वध दर्द उदों हुंदा है जदों उहदे बच्चे दे उत्ते कोई आंच आउंदी है, इन्हां दे बच्चियां ते जुल्म करो, सिदक डोल जाणगे। लो जी, सरकार दे कहे होए इस फैसले नूं अंजाम दिता गया, बच्चियां दे टोटे कीते गए, गलां च हार पाए गए, नेजियां ते बोझे गए बच्चे, टुकड़े टुकड़े कर दिते गए, कुत्तियां नूं लाशां पा दित्तियां गईयां। मावां ने झोली दे विच बच्चियां दे टुकड़े पवाए, चुन्नियां रत नाल भर गईयां, तन दे वस्त्र गोदी दे विच बच्चे दे टुकड़े पए होए ने, 2 हिस्सिआं च, 3 हिस्सिआं च बच्चा गोदी च पिआ, सारे कपड़े तन दे बच्चे दी रत नाल भर गए। मां दीआं अखां जुड़ियां, सुरत दे अंदर धन गुरु नानक महाराज दे बचन गूंजे, हुकम रजाई चलना नानक लिखिआ ना। सुरत दे अंदर गुरु नानक दी सोच ने, गुरु अर्जन साहब दे बचना ने अपनी चोट मारी, अगाहां कूतरांग पिछा फेर ना मोहडड़ा, नानक सिज वेहा वार, बौड़ ना होवी जनमड़ा। अज ओ किरदार जिहड़ा ना उहनूं याद करिए, असीं तां उरी एवें भरमां दे विच भुल गए। सानूं तां जिवें ज्योतिषी उंगले लाई जांदा है, जिवें मीडिया उंगले लाई जांदा, असीं लगे जांदे अपने गुरु की गल सुनी। धन गुरु ग्रंथ साहिब महाराज सानूं की आखदे ने, जे वर्त रखना उन्हां महान औरतां दी सिदक वल वेखो जिन्हां ने खन्नी रोटी उत्ते गुजार, वह भी प्रशादा जिहड़ी थोड़ी वड्डी उम्र की औरत उहने दूसरी नूं दे देना, लै भैड़े तेरा बच्चा छोटा है, उसने तेरी छाती का दुध चुंघना है, इस करके तू आ अद्धा प्रशादा भी मेरा छक है। और किन्ने किन्ने दिन गुजर गए होंगे धर्म की खातर सिदक नूं निभाउंदिआं। ऐसिया महान कुरबानियां करन वालियां औरतां नूं याद रखिए। अज ते असीं पखंडां ते भरमां दे विच उलझ गए हां। गुरु ते सिख नूं इको ही हुक्म है, अन्न पानी थोड़ा खाया, संजम दा पहनना, संजम दा खाना, संजम दा बोलना, संजम दा जीवन जीवना, पर भरमां ते पखंडां विच नहीं सिख ने पैणा है। यह मेरी खास तौर दे उत्ते बेनती है सिख बीबियां दी कि आपां इन्हां भरमां दे विचों मुक्त होईए। यह रस्मां, यह रीतां, यह रिवाज साडे नहीं, यह साडे गुरु ने मना भी कीते ना, भरमां च ना भुलीए। सानूं तां गुरु ने जिहड़े गुण दित्ते ने ना, निमण सो अखर, खवण गुण, जेबा मणियां मंत, यह त्रै भैणे वेस कर तां वासे आवी कंत। इन्हां गुणां की प्रैक्टिस करिए असी अपने जीवन अंदर, खिमा, धीरज, दया, नेकी, महान औरत मां गुजर कौर कोलों सिखिए जीवन कैसा हो, माता साहिब कौर तो प्रेरणा लईए, माता भाग कौर कोलों प्रेरणा लईए। सत्कारयोग बेबे नानकी जी, माता तृप्ता जी, माता सुलखणी जी, माता खीवी जी, कैसिया महान औरतां साडे इतिहास विच विराजमान ने। धन गुरु अमरदास महाराज बख्शिश करदे आखदे ने, गुर की कार कमावणी भाई, गुरु की सेवा, बंदगी, इबादत, भगती, ਕਿਵੇਂ ਹੋਵੇ ਆਪ ਛੋੜ ਚਿਤ ਲਾਏ, ਆਪਾ ਭਾਵ ਨੂੰ ਛੱਡ ਕੇ ਆਪਣੀ ਚਿਤ ਨੂੰ ਗੁਰੂ ਦੇ ਬਚਨਾਂ ਨਾਲ ਜੋੜ, ਗੁਰੂ ਦੇ ਉਪਦੇਸ਼ ਨਾਲ ਜੋੜ, ਕਿੰਨਾ ਚੰਗਾ ਹੋਵੇ। ਦੁਨੀਆਂ ਵਰਤ ਰੱਖਦੀ ਹੈ, ਅਸੀਂ ਸੁਖਮਨੀ ਸਾਹਿਬ ਦਾ ਗੁਟਕਾ ਲੈ ਕੇ ਪਾਠ ਕਰੀਏ, ਸਿੱਖ ਦਾ ਤਾਂ ਇੱਕੋ ਹੀ ਕਰਮ ਹੈ ਨਾ, ਗੁਰੂ ਕੀ ਬਾਣੀ ਨਾਲ ਜੁੜਨਾ, ਅਸੀਂ ਸੰਗਤ ਕਰੀਏ, ਅਸੀਂ ਗੁਰੂ ਕੀ ਪਾਵਨ ਬਾਣੀ ਨਾਲ ਜੁੜੀਏ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਅਗਵਾਈ ਕਰਦੇ ਨੇ, ਸਾਨੂੰ ਮਾਰਗ ਦਰਸ਼ਨ ਦਿੰਦੇ ਨੇ, ਅਸੀਂ ਕਿਹੜਾ ਕਰਮ ਕਰਨਾ ਹੈ ਕਿਹੜਾ ਨਹੀਂ ਕਰਨਾ, ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬੜੀ ਅਦੁੱਤੀ ਸੇਧ ਬਖਸ਼ਿਸ਼ ਕਰਦੀ ਹੈ। ਆਓ ਇਹਦਾ ਲਾਭ ਲਈਏ ਆਪਣੇ ਜੀਵਨ ਦੇ ਅੰਦਰ। ਸਤਿਗੁਰੂ ਜੀ ਆਖਦੇ ਨੇ ਪੇਰਕਾ ਸਦਾ ਸਹਿਜ ਫਿਰ ਦੁੱਖ ਨਾ ਲੱਗਈ ਭਾਈ, ਸਦਾ ਜੀਵਨ ਵਿੱਚ ਟਿਕਾਓ, ਅਡੋਲਤਾ ਆ ਜਾਏਗੀ, ਆਤਮਕ ਦੁੱਖਾਂ ਤੋਂ ਮੁਕਤੀ ਹੋ ਗਈ। ਮਹਾਰਾਜ ਕਹਿੰਦੇ ਨੇ ਆਪ ਵਸੈ ਮੰਨਿਆ ਹੈ, ਤੇਰੇ ਯਤਨਾਂ ਨਾਲ ਨਹੀਂ, ਸਹਿਜ ਸੁਭਾਏ ਉਹ ਤੇਰੇ ਹਿਰਦੇ ਚ ਆਪ ਵਸ ਜਾਂਦਾ। ਫਿਰ ਕਾ ਹੁਕਮ ਨਾ ਜਾਣ ਲਈ ਭਾਈ, ਸਾ ਕੁਲੱਖਣੀ ਕੁਨਾਰ, ਮਨ ਹੱਠ ਕਾਰ ਕਮਾਵਣੀ ਭਾਈ, ਵਿਣ ਨਾਵੈ ਊੜਿਆਰ। ਜਿਹੜੀਆਂ ਜੀਵ ਇਸਤਰੀਆਂ ਆਪਣੇ ਖਸਮ ਪ੍ਰਭੂ ਮਾਲਕ ਗੁਰੂ ਦਾ ਹੁਕਮ ਨਹੀਂ ਮੰਨਦੀਆਂ, ਉਹ ਭੈੜੇ ਲੱਛਣਾਂ ਵਾਲੀਆਂ ਹਨ, ਸਾ ਕੁਲੱਖਣੀ ਕੁਨਾਰ, ਉਹਨਾਂ ਦਾ ਜੀਵਨ ਭੈੜਾ ਹੈ। ਪਰ ਸਤਿਗੁਰੂ ਜੀ ਆਖਦੇ ਹਨ ਜਿਹੜੀਆਂ ਮਨ ਆਪਣੇ ਮਨ ਦੇ ਮੁਤਾਬਕ ਚੱਲਦੀਆਂ ਨੇ, ਆਪਣੇ ਮਾਲਕ ਗੁਰੂ ਖਸਮ ਮਾਲਕ ਅਕਾਲ ਪੁਰਖ ਦੇ ਹੁਕਮ ਨੂੰ ਛੱਡ ਦਿੰਦੀਆਂ ਨੇ, ਪਿੱਠ ਦਿੰਦੀਆਂ ਨੇ, ਜਿਹੜੀਆਂ ਜੀਵ ਇਸਤਰੀਆਂ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਸੁਚੱਜੇ ਜੀਵਨ ਤੋਂ ਬਿਨਾਂ ਉਹਨਾਂ ਦੇ ਸਾਰੇ ਕਰਮ ਝੂਠੇ, ਵਿਖਾਵੇ, ਪਖੰਡ, ਬਾਜ। ਇਸ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ ਸੇ ਗਾਵੈ ਜਿਨ ਮਸਤਕ ਭਾਗ ਹੈ ਭਾਈ, ਭਾਏ ਸੱਚੈ ਵੈਰਾਗ। ਜਿਨ੍ਹਾਂ ਦੇ ਅੰਦਰ ਪਿਆਰ ਆ ਜਾਏ, ਵੈਰਾਗ ਦਾ ਭਾਵ ਹੈ ਦੂਜੇ ਪਾਸੇ ਵੱਲੋਂ ਆਪਣੇ ਮਨ ਨੂੰ ਭੰਗ ਕਰਕੇ ਤੋੜ ਕੇ ਇਸ ਪਾਸੇ ਜੋੜ ਲੈਣਾ, ਵੈਰਾਗ। ਪਾਤਸ਼ਾਹ ਜੀ ਆਖਦੇ ਵਿਛੋੜੇ ਦੀ ਜਿਨ੍ਹਾਂ ਦੇ ਅੰਦਰ ਸੱਲ ਉੱਠੇ ਕਿ ਅਸੀਂ ਮਿਲਣਾ ਹੈ, ਸਤਿਗੁਰੂ ਆਖਦੇ ਹਨ ਉਹ ਸਦਾ ਫਿਰ ਉਹ ਆਪਣੇ ਮਾਲਕ ਵਾਹਿਗੁਰੂ ਦੀਆਂ ਵਡਿਆਈਆਂ ਤੇ ਗੁਣਾਂ ਨੂੰ ਗਾਉਂਦੇ ਹਨ, ਉਹਨਾਂ ਦਾ ਚਿੰਤਨ ਕਰਦੇ ਹਨ। ਅੰਨ ਤਿੰਨ ਰਾਤੇ ਗੁਣ ਰਮੈ ਭਾਈ, ਨਿਰਭਉ ਗੁਰ ਲੇਵ ਲਾਗ। ਉਹ ਫਿਰ ਦਿਨ ਰਾਤ ਹਰ ਘੜੀ ਹਰ ਪਲ ਰਤੇ, ਰਤੇਦਾਰ ਹੁੰਦਾ ਰੰਗ ਚੜ੍ਹ ਜਾਣਾ ਸੁਰਤ ਉੱਤੇ, ਸੁਰਤ ਉੱਤੇ ਰੰਗ ਚੜ੍ਹਿਆ ਸਦਾ। ਫਿਰ ਜਿਹਦਾ ਪਿਆਰ ਮਨ ਵਿੱਚ ਵਸਿਆ, ਧਿਆਨ ਵੀ ਵਾਰ ਵਾਰ ਉਸੇ ਦਾ ਹੀ ਆਉਂਦਾ, ਚੇਤਾ ਵੀ ਉਸੇ ਦਾ। ਸੁੱਖ ਹੋਵੇ ਤਾਂ ਵੀ ਪਹਿਲਾਂ ਉਹਦਾ ਚੇਤਾ ਆਉਣਾ, ਦੁੱਖ ਹੋਇਆ ਤਾਂ ਵੀ ਸਭ ਤੋਂ ਪਹਿਲਾਂ ਉਹਦਾ ਚੇਤਾ ਆਉਣਾ, ਕਿਉਂਕਿ ਧਿਆਨ ਵਿੱਚ ਉਹ ਹੈ ਨਾ, ਪਿਆਰ ਉਹਦੇ ਨਾਲ ਹੈ। ਕੋਈ ਮੁਸ਼ਕਿਲ ਆ ਬਣੇ ਅਸੀਂ ਕਿਹਨੂੰ ਫੋਨ ਕਰਦੇ ਹਾਂ, ਜਿਹੜਾ ਸਾਡਾ ਸਭ ਤੋਂ ਨਜ਼ਦੀਕੀ ਹੁੰਦਾ। ਖੁਸ਼ੀ ਹੋਵੇ ਤੇ ਕਿਹਦੇ ਨਾਲ ਸਾਂਝੀ ਕਰਦੇ, ਜਿਹਦੇ ਨਾਲ ਸਭ ਤੋਂ ਵੱਧ ਪਿਆਰ ਹੁੰਦਾ। ਜੇ ਗੁਰੂ ਨਾਲ ਐਸਾ ਪਿਆਰ ਬਣ ਜਾਏ, ਮਾਲਕ ਨਾਲ ਬਣ ਜਾਏ, ਸੁੱਖ ਹੋਵੇ ਦੁੱਖ ਹੋਵੇ ਦੋਵਾਂ ਹਾਲਤਾਂ ਚ ਸਭ ਤੋਂ ਪਹਿਲਾਂ ਪਿਆਰੇ ਦਾ ਹੀ ਚੇਤਾ ਆਉਣਾ। ਉਸੇ ਸਾਹਮਣੇ ਫਿਰ ਬੇਨਤੀ ਹੋਣੀ ਹੈ, ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਸਤਿਗੁਰੂ ਆਖਦੇ ਨੇ ਨਿਰਭਉ ਗੁਰ ਲਿਵ ਲਾਗ, ਮਨ ਅੰਦਰੋਂ ਭੈ ਡਰ ਖੌਫ ਦੂਰ ਹੋ ਜਾਂਦੇ ਹਨ, ਲਿਵ ਧਿਆਨ ਸੁਰਤ ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਨਾਲ ਨਾਮ ਨਾਲ ਜੁੜ ਜਾਂਦਾ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਮਰੱਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ, ਐਸੀ ਬੇਨਤੀ ਹੈ। ਸਭਨਾਂ ਦਾ ਧੰਨਵਾਦ, ਬੜੇ ਆਦਰ ਸਤਿਕਾਰ ਪਿਆਰ ਨਾਲ ਪਤੇ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।